ਵਾਹਿਗੁਰੂ ਸਾਹਿਬ ਜੀਓ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਤੇ ਨਰ ਸੇਵ ਨਰ ਤੇ ਨਰ ਦੁੱਖ ਨਾ ਭੁੱਖ ਤੈ ਤੇ ਨਰ ਨਿਧਨ ਨਾ ਕਰੀਐ
ਨਿਧਨ ਪਾਲਣੇ ਨੂੰ
ਕਹੀ ਹੈ
ਪੜੋ ਸਾਰੇ ਜੀ ਤੇ ਨਰ ਦੁੱਖ ਨਾ ਭੁੱਖ
ਤੇ ਨਰ ਦੁੱਖ ਨਾ ਭੁੱਖ
ਤੇ ਨਰ ਨਿਧਨ ਨਹ ਕਹੀ ਹੈ
ਤੇ ਨਰ ਨਿਧਨ ਤਾ ਕਹੀ ਹੈ
ਇੱਥੇ ਕਈ ਬਿਨਾਂ ਤੇ ਤਿੰਨ ਨਰ ਪਾਠ ਇਕੱਠਾ
ਕਹੀ ਹੈ
ਹੁੰਦਾ ਹੈ ਪਰ ਇਹ ਦਮਦਮਾ ਸਾਹਿਬ ਦਾ ਪਾਠ ਜਿਹੜਾ ਤੇ ਨਰ ਤੇ ਵੱਖਰਾ ਕਰਕੇ ਨਰ ਵੱਖਰਾ ਇਹਦੀਆਂ ਪੋਥੀਆਂ ਤੇ ਤਿੰਨ ਨਰ ਇਕੱਠਾ ਤਾਂ ਨਹੀਂ ਤਿੰਨ ਨਰ ਹੈਗਾ
ਵੱਖਰਾ ਵੱਖਰਾ
ਹਾਂ ਅੱਡ ਅੱਡ ਤੇ ਵੱਖਰਾ ਹੈ ਅਤੇ ਨਰ ਵੱਖਰਾ ਹਾਂਜੀ ਅਤੇ ਨਰ ਦੁੱਖ ਨਾ ਹੈ ਭੁੱਖ
ਨਰ ਦੁੱਖ ਨਾ ਭੁੱਖ
ਅਤੇ ਨਰ ਨਿਧਨ ਨਹ ਕਹੀ ਹੈ
ਤੇ ਨਰ ਨਿਧਨ
ਅਤੇ ਮੈਂ ਤਿੰਨਾਂ ਪੁਰਸ਼ਾਂ ਨੂੰ ਇਹ ਜਿਹੜੇ ਸਵੇਰ ਦੀ ਆਖਰੀ ਪੰਕਤੀ ਆ ਨਾ ਜਿੱਥੇ ਆਏਗਾ ਗੁਰੂ ਅਮਰਦਾਸ ਸੋ ਪ੍ਰਸੰਨ ਜਿਹੇ ਹੈਗਾ ਨਾ ਆਖਰੀ ਪੰਕਤੀ ਸਵੇਰ ਦੀ ਇਹ ਹਰੇਕ ਪੰਕਤੀ ਨਾਲ ਲੱਗੇਗੀ ਇਹਦਾ ਅਰਥ ਜਿਨ੍ਹਾਂ 'ਤੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਨਾ ਅਤੇ ਨਰ ਉਹ ਨਰ ਜਿਹੜੇ ਨੇ ਉਹਨਾਂ ਨੂੰ ਨਾ ਦੁੱਖ ਨਾ ਕਿਸੇ ਪ੍ਰਕਾਰ ਦੀ ਪਦਾਰਥਾਂ ਦੀ ਭੁੱਖ ਅਤੇ ਨਰ ਨਿਧਨ ਨਹ ਕਹੀ ਹੈ ਅਤੇ ਜਿਨ੍ਹਾਂ 'ਤੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਨਾ ਉਹ ਨਰ ਨਿਧਨ ਕੰਗਾਲ ਨਹੀਂ ਕਹੇ ਜਾਂਦੇ ਨਿਧਨ ਮੈਨੇ ਕੰਗਾਲ ਜਾਂ ਗਰੀਬ ਨਹ ਮੈਨੇ ਨਹੀਂ ਕਹੀਆ ਮੈਨੇ ਕਹਿੰਦੇ ਹਾਂਜੀ ਅੱਗੇ ਹਾਂਜੀ ਨਿਧਨ ਨਹੀਂ ਕਹਿਣਾ ਨੰਨੇ ਅਤੇ ਧੱਦੇ ਵਿਚਾਲੇ ਡੈਸ ਲਾ ਕੇ ਪੜ੍ਹਨਾ ਨਿਧਨ ਨੇ ਮੈਨੇ ਰਹਿਤ ਧਨ ਮੈਨੇ ਧਨ ਤੋਂ ਰਹਿਤ ਕੌਣ ਹੁੰਦਾ ਕੰਗਾਲ ਇਸ ਲਈ ਇਹ ਪਾਠ ਨੋਟ ਕਰੋ ਨਿਧਨ ਨਹੀਂ ਪੜ੍ਹਨਾ ਇਹਨੂੰ ਨਿਧਨ ਧਨ ਰਹਿਤ ਕੰਗਾਲ ਹਾਂਜੀ ਅੱਗੇ ਤੇਵ ਨਹੀਂ ਪਾਲਣਾ ਤੇ ਲਾਣ ਲੱਗਦੀ ਹੈ ਤੇ ਨਹੀਂ ਕਹਿਣਾ ਤਾ ਨਹੀਂ ਕਹਿਣਾ
ਤੇ ਨਰ ਸੋਕ ਨਹ ਹੂਐ ਤੇ ਨਰ
ਹਾਂ ਠੀਕ
ਅੰਤ ਨਾ ਲਾਹੀਆ
ਲਹੀ ਹੈ ਜਿਨ੍ਹਾਂ 'ਤੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਨਾ ਉਹ ਤਿੰਨਾਂ ਪੁਰਸ਼ਾਂ ਨੂੰ ਜ਼ਿੰਦਗੀ 'ਚ ਸ਼ੋਕ ਨਹੀਂ ਹੁੰਦਾ ਗਮੀ ਨਹੀਂ ਆਉਂਦੀ ਕੋਈ ਨਾ ਹੋਇਆ ਨਹੀਂ ਹੋਇਆ ਮੈਨੂੰ ਹੁੰਦਾ ਅਤੇ ਨਰ ਸੇ ਅੰਤ ਨਾ ਲਹੀ ਹੈ ਤਿੰਨਾਂ ਪੁਰਸ਼ਾਂ ਦਾ ਫਿਰ ਸੇ ਦਾ ਆਪਾਂ ਪਿੱਛੇ ਵੀ ਇੱਕ ਵਾਰੀ ਅਰਥ ਕੀਤਾ ਸੀ ਨਾ ਸੈਸਕ੍ਰਿਤ ਜਾ 'ਚ ਸੇ ਪਾਠ ਸੇ ਨਾਮ ਤਿੰਨ ਦੀ ਗਿਣਤੀ ਦਾ ਕਰਦੇ ਨੇ ਸੰਸਕ੍ਰਿਤ ਵਿੱਚ ਤਿੰਨ ਨੂੰ ਸੇ ਕਹਿੰਦੇ ਨੇ ਤਿੰਨ ਕੀ ਨੇ ਤਿੰਨੇ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਜਿਹੜੇ ਸੇ ਤਿੰਨੇ ਨੇ ਉਹ ਅਜਿਹੇ ਪੁਰਸ਼ ਦਾ ਅੰਤ ਨਹੀਂ ਲੈ ਸਕਦੇ ਅੰਤ ਨਾ ਲਹੀ ਹੈ ਸੋ ਜਾਂ ਸੇ ਤਿੰਨ ਕਿਹੜੇ ਤਿੰਨੇ ਲੋਕ ਵੀ ਜਿਹੜੇ ਨੇ ਉਸ ਪੁਰਸ਼ ਦਾ ਅੰਤ ਨਹੀਂ ਲੈ ਸਕਦੇ ਜਿਨ੍ਹਾਂ 'ਤੇ ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਹੋਏ ਨੇ ਚਲੋ ਅੱਗੇ
ਨਰ ਸੇਵ ਨਹੋ ਕਰ ਹੈ ਸਹਿਜ
ਸੱਜ ਕੀ ਕਹਿ ਕੀ ਪੜ੍ਹਨਾ ਪੜ੍ਹਨ ਜੇ ਪਿੱਛੇ ਮੁਕਤ ਆ ਜਾਏ
ਸਹਿਸ
ਸਮਪ ਹੈ ਇੱਕ ਵਾਰੀ ਆਇਆ ਪਿੱਛੇ ਸਾਨੂੰ ਸੰਪੈ ਨਹੀਂ ਪਾਲਣਾ, ਸਮੱਪੈ
ਸਮੱਪਾ
ਸਮੱਪੈ ਦਾ ਅਰਥ ਹੁੰਦਾ ਸੌਂਪਣਾ, ਸਮਰਪਿਤ ਕਰਨਾ। ਪੜ੍ਹੋ ਸਾਰੇ, ਤੇ ਨਾਰ ਸੇਵ ਨਹ ਕਰਹਿ,
ਤੇ ਨਾਰ ਸਹ ਨਾ ਕਹਿ,
ਤੇ ਨਾਰ ਸਹਿ ਸਹਿਸ ਸਮੱਪੈ, ਬੋਲਿਓ ਸਾਰੇ
ਸੰਪਹਿ ਸਹਿਜ।
ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਉਹ ਤੇ ਨਾਲ ਸੇਵ ਨਹ ਕਰੇ, ਉਹ ਹੋਰ ਦੇਵੀ ਦੇਵਤਿਆਂ ਦੀ ਸੇਵਾ 'ਚ ਨਹੀਂ ਕਰਦੇ, ਕੇਵਲ ਅਕਾਲ ਪੁਰਖ ਦੀ ਸੇਵਾ ਕਰਦੇ ਨੇ। ਦੂਜਾ ਪਾਠ ਸਾਧ ਸੰਗਤ ਜੀ ਸੇਵ ਨਾ ਪਾਠ ਇਕੱਠਾ ਵੀ ਕਰਕੇ ਅਰਥ ਕੀਤਾ ਜਾਂਦਾ ਹੈ ਸੇਵ ਨਾ। ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਤੇ ਨਾਲ ਸੇਵ ਨਾ ਕਰੇ, ਉਹਨਾਂ ਨਰਾਂ ਦੀ ਸੇਵਾ ਸਾਰੇ ਕਰਦੇ ਨੇ ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ। ਇਹ ਅਰਥ ਜੇ ਸੇਵ ਨਾ ਪਾਠ ਇਕੱਠਾ ਕਰਕੇ, ਪਰ ਇੱਥੇ ਮੁੱਖ ਪਾਠ ਸੇਵ ਨਹ ਇੱਦਾਂ ਹੀ ਆ ਨਾ। ਟਕਸਾਲ ਵਾਲੀ ਤਾਂ ਵੇਖਿਓ ਸੇਵ ਵੱਖਰਾ ਹੈ, ਹੋਰ ਕੀ ਵੱਖਰਾ ਹੈ, ਸੇਵ ਤਾਂ ਨਹ ਵੱਖਰੇ ਵੱਖਰੇ ਨਾ, ਅਤੇ ਮੁੱਖ ਪਾਠ ਇਹ ਹੈ। ਉਹ ਨਾਲ ਭਾਈ ਕਿਸੇ ਦੇਵੀ ਦੇਵਤੇ ਦੀ ਪੱਥਰਾਂ ਕਦੀ ਪੂਜਾ ਸੇਵ ਨਹ ਸੇਵਾ ਨਹੀਂ ਕਰਦੇ, ਅਤੇ ਨਾਲ ਸਹਿ ਸਹਿਸ ਸਮੱਪ ਹੈ, ਸਹਿ ਮੈਨੇ ਸੈਂਕੜੇ, ਸਹਿਸ ਮੈਨੇ ਹਜ਼ਾਰਾਂ। ਉਹ ਫਿਰ ਸੇ ਉਹ ਐਸੇ ਜਿਹੜੇ ਨਰ ਨੇ ਆਪਣੇ ਸੇਵਕਾਂ ਦੇ ਤਾਂ ਹੀ ਸੈਂਕੜੇ ਹਜ਼ਾਰਾਂ ਪਦਾਰਥ ਸਮੱਪਾ ਮੈਨੇ ਸੌਂਪ ਦਿੰਦੇ ਨੇ, ਅਰਪਣ ਕਰ ਦਿੰਦੇ ਨੇ ਉਹਨਾਂ ਨੂੰ। ਐਸੀ ਸ਼ਕਤੀ ਉਹਨਾਂ 'ਚ ਆ ਜਾਂਦੀ ਹੈ ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ। ਅੱਗੇ ਮਾਤਾ ਜੀ ਦੋ ਦੋ ਸਵਈਏ ਪਾਲੋ, ਇੱਕ ਇੱਕ ਸਵਈਏ ਨੂੰ ਦੋ ਜਾਣੇ ਪਾਲੋ, ਲੰਮੇ ਸਵਈਏ ਨੇ ਅੱਗੇ ਕਰ ਦਿਉ, ਛੋਟੇ ਸਵਈਆ ਦੋ ਹਿੱਸਿਆਂ 'ਚ ਪੜ੍ਹ ਲਓ ਵੱਡੇ ਨੇ।
ਤੇ ਨਰ ਦੁਲੀਚੇ ਬਹਿ, ਤੇ ਨਰ
ਪੜ੍ਹੋ ਸਾਰੇ ਜੀ, ਤੇ ਨਰ ਦੁਲੀਚੇ ਬਹਿ,
ਤੇ ਨਰ ਦੁਲੀਚੇ ਬਹਿ,
ਤੇ ਨਰ ਉਥਪ ਬੇਥਪ ਹੈ,
ਤੇ ਨਰ ਉਥਪ ਬੇਥਪ ਹੈ।
ਤੇ ਜਿਨ੍ਹਾਂ 'ਤੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਨਾ, ਅਤੇ ਇਹਨਾਂ ਤਿੰਨਾਂ ਨਰਾਂ ਨੂੰ ਬੈਠਣ ਵਾਸਤੇ ਗਲੀਚਾ ਹੈ, ਸੋਹਣੇ ਵਧੀਆ ਗਲੀਚਾ ਦਿੰਦੀ ਹੈ ਸੰਗਤ, ਜਾਂ ਅਕਾਲ ਪੁਰਬ ਅਰਪਣ ਕਰ ਦਿੰਦਾ ਵਧੀਆ ਵਧੀਆ ਲਿਆ ਕੇ, ਸੋਹਣੇ ਕਾਰਪੈ ਜਿਹੜੇ ਨੇ ਕੱਟਣ 'ਚ ਵਗੈਰਾ ਜਿਹੜੇ ਨੇ ਭੂਰੇ ਕੰਬਲ, ਹੋਰ ਕਈ ਪ੍ਰਕਾਰ ਦੇ ਗਲੀਚੇ ਬੈਠਣ ਵਾਸਤੇ ਪ੍ਰਾਪਤ ਹੋ ਜਾਂਦੇ ਨੇ। ਦੂਜੇ ਦੇਖ ਕੇ ਈਰਖਾ ਵੀ ਕਰਦੇ ਨੇ। ਇਸ ਕਰਕੇ ਜਿਹੜੇ ਭਾਈ ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਉਹਨਾਂ ਨੂੰ ਐਸੀਆਂ ਬਖਸ਼ਾਂ ਹੋ ਜਾਂਦੀਆਂ ਨੇ, ਸੋਹਣੇ ਬੈਠਣ ਵਾਸਤੇ ਗਲੀਚੇ ਮਿਲਦੇ ਨੇ। ਅਤੇ ਨਰ ਉਥਪ ਵੇ ਥਪ ਹੈ,
ਨਰ ਉਥਪ ਬੇ ਥੱਪੇ
ਪੇ ਨਹੀਂ ਕਹਿਣਾ, ਬੇਥਪ ਹੈ,
ਬੇਥਪ ਹੈ,
ਪੱਪਾ ਹੈ ਸਾਰੀ ਪਹ ਹੈ, ਬੇਥਪ ਹੈ,
ਬੇਥਪ ਹੈ।
ਪੜ੍ਹੋ ਸਾਰੀ ਲੈਣ ਸਾਰੇ,
ਤੇ ਨਰ ਦੁਲੀਚੈ ਬਹਿ, ਤੇ ਨਰ ਉਥਪ
ਉਥਪ ਫੇ ਕਹਿਣਾ ਬੇਥਪ ਹੈ, ਬੱਬੇ ਅਤੇ ਥੱਥੇ ਵਿਚਾਲੇ ਡੈਂਸ ਲਾ ਕੇ ਬਿੱਥ ਪੈ ਨਹੀਂ ਕਰਨਾ ਇਹਨੂੰ, ਕਈ ਪਾਠੀ ਬਿੱਥ ਪੈ ਪੜ੍ਹਦੇ ਨੇ। ਬੱਬੇ ਅਤੇ ਥੱਥੇ ਵਿਚਾਲੇ ਡੈਂਸ ਲਾ ਕੇ ਪਾਠ ਹੋਊਗਾ, ਬੇ ਥੱਪ ਹੈ,
ਬੇ ਥੱਪ ਹੈ।
ਅਤੇ ਉਹ ਨਾਲ ਫਿਰ ਭਾਈ ਉਥੱਪ ਨਾ ਹੁੰਦਾ ਕਿਸੇ ਚੀਜ਼ ਨੂੰ ਪੱਟ ਕੇ ਬਾਹਰ ਕੱਢ ਦੇਣਾ, ਉਹਨੂੰ ਕਹਿੰਦੇ ਉਥੱਪ। ਸੋ ਕਿਹਨੂੰ ਬਾਹਰ ਕੱਢਣਾ, ਔਗੁਣਾਂ ਨੂੰ। ਉਹ ਨਾਲ ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ ਔਗੁਣਾਂ ਨੂੰ ਪੁੱਟ ਕੇ ਬਾਹਰ ਕੱਢ ਦਿੰਦੇ ਨੇ। ਅਤੇ ਬੇਥੱਪ ਹੈ, ਬੇ ਮੈਨੇ ਵਿਸ਼ੇਸ਼ ਕਰਕੇ ਥਾਪਾ ਮੈਨੇ ਥਾਪਣ ਕਰਦੇ ਨੇ, ਸ਼ੁਭ ਗੁਣਾਂ ਦੇ ਤਾਂ ਸ਼ੁਭ ਗੁਣਾਂ ਨੂੰ ਥਾਪਣ ਕਰ ਲੈਂਦੇ ਨੇ।
ਸੁੱਖ ਲਹਿ ਤੇ ਨਰ ਸੰਸਾਰ ਮਹਿ,
ਮਹਿ ਪੜਨਾ ਮਹਿ, ਸੁੱਖ ਲਹਿ ਹੈ ਪੜਨਾ, ਲਹਿ ਨਹੀਂ ਪੜਨਾ,
ਸੁੱਖ ਲਹਿ ਤੇ ਨਰ ਸੰਸਾਰ ਮਹਿ।
ਪੜ੍ਹੋ ਸਾਰੇ ਜੀ ਪੂਰੇ ਹਾਹੇ ਲਾ ਕੇ, ਸੁੱਖ ਲਹਿ ਹੈ ਤੇ ਨਰ ਸੰਸਾਰ ਮਹਿ,
ਸੁੱਖ ਲਹਿ ਹੈ ਤੇ ਨਰ ਸੰਸਾਰ ਮਹਿ।
ਅਭੈ ਪਟ
ਅਭੈ ਪਟ
ਰਿਪ ਮਦ ਤਿਹ,
ਰਿਪ ਮਦ ਤਿਹ,
ਬੋਲਿਓ ਸਾਰੀ ਤਹਿ ਨਹੀਂ ਪੜਨਾ ਨੂੰ ਤਿਹ ਪੜ੍ਹੋ,
ਤਿਹ ਅਭੈ ਪਟ ਰਿਬ ਮਦ ਤਿਹ।
ਹਾਂ ਪੜ੍ਹੋ ਕਿੱਥੇ, ਸੁੱਖ ਲਹਿ ਹੈ ਤੇ ਨਰ ਸੰਸਾਰ ਮਹਿ,
ਸੁੱਖ ਲਹਿ ਤੇ ਨਰ ਸੰਸਾਰ ਮਹਿ।
ਅਭੈ ਪਟ ਰਿਪ ਮਦ ਤਿਹ, ਹੁਣ ਬੋਲੋ ਸਾਰੇ ਇਕੱਠੇ।
ਸੁਖ ਲਹਿ ਤੇ ਨਰ ਸੰਸਾਰ ਮੈਂ ਅਭੈ ਪੜ ਰਿਬ ਮਤ ਤੇ।
ਕਈ ਤਾਂ ਅਭੈ ਪੜ ਗਏ ਇਹਨੂੰ, ਅਭੈ ਥੋੜ੍ਹਾ ਪੜਨਾ ਅਭੈ
ਅਭੈ
ਭੈ ਦੇ ਮੂਹਰੇ ਆੜਾ, ਕੇਵਲ ਉਹਨੂੰ ਸ਼ਬਦ ਨੂੰ ਉਲਟਾ ਕਰਨ ਵਾਸਤੇ ਲੱਗਿਆ, ਤਾਂ ਕਰਕੇ ਭੱਬੇ ਦੀ ਪਰਸਨਲ ਆਵਾਜ਼ ਆਵੇਗੀ। ਭੈ ਤੋਂ ਰਹਿਤ ਹੋਣ ਵਾਸਤੇ ਅਭੈ
ਅਭੈ
ਅਭੈ ਪਟ
ਭੈ ਪਟ
ਰਿਪ ਮਧ ਤਿਹ
ਰਿਪ ਮਧ ਤਿਹ
ਅਤੇ ਸੁੱਖ ਲਹਿ ਉਹ ਸੁੱਖ ਭਾਈ ਪ੍ਰਾਪਤ ਕਰ ਲੈਂਦੇ ਨੇ ਸੰਸਾਰ ਦੇ ਵਿੱਚ, ਅਤੇ ਨਰ ਉਹ ਪੁਰਸ਼ ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ। ਅਤੇ ਹੋਰ ਕੀ ਪ੍ਰਾਪਤੀ ਹੈ ਗੁਰੂ ਅਮਰਦਾਸ ਦੀ ਪ੍ਰਸੰਨਤਾ ਵਿੱਚ? ਅਭੈ ਪਟ ਰਿਪ ਮਧ ਤਿਹ, ਰਿਪ ਮੈਨੇ ਦੁਸ਼ਮਣ, ਮਧ ਮੈਨੇ ਵਿੱਚੋਂ, ਅਤੇ ਜਿਹੜੇ ਕਾਮ ਕ੍ਰੋਧ ਆਦਿ ਦੁਸ਼ਮਣਾਂ ਦੇ ਵਿੱਚੋਂ, ਫਿਰ ਉਹ ਅਭੈ ਪਟ ਨਿਰਭੈ ਰੂਪੀ ਵਸਤਰ, ਪਟ ਮੈਨੇ ਰੇਸ਼ਮੀ ਵਸਤਰ, ਨਿਰਭੈਤਾ ਰੂਪੀ ਰੇਸ਼ਮੀ ਵਰਤ ਵਸਤਰ ਜਿਹੜਾ ਪਹਿਰਨਾ ਕਰਦੇ ਨੇ ਜਿਨ੍ਹਾਂ ਦੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ। ਪਟ ਰੇਸ਼ਮੀ ਵਸਤਰ ਨੂੰ ਕਹਿੰਦੇ ਨੇ। ਹਾਂਜੀ।
ਸਕਿਤ ਤੇ ਨਰ ਜਲਪ ਭਣੇ
ਭਣੇ ਦਲਾਵ
ਭਣੇ ਗੁਰ ਅਮਰਦਾਸ।
ਮਾਤਾ ਜੀ ਉੱਥੇ ਆ ਜਾਓ, ਉਹ ਮਾਤਾ ਜੀ ਕੋਲ ਤੁਸੀਂ ਥੋੜ੍ਹਾ ਜਿਹਾ ਇੱਧਰ ਹੋ ਜਾਓ।
ਸਖੇਤ ਤੇ ਨਰ ਜਲ ਭਣੇ
ਪੜੋ ਸਾਰੇ ਜੀ, ਸਕਿਅਥ ਪੜਨਾ ਨੂੰ, ਸਕਿਅਥ
ਸਕਿਅਥ
ਸਸਾ ਕੱਕਾ ਈੜੀ ਨੂੰ ਸਿਆਰੀ ਐੜਾ ਤੇ ਥੱਥਾ, ਸਕਿਅਥ
ਸਕਿਅਥ
ਪਿੱਛੇ ਵੀ ਆਇਆ ਸੀ ਨੇ ਪਾਠ।
ਹਾਂਜੀ।
ਹੋਰ ਖੁੰਜੇ ਵੱਲ ਨੂੰ ਹੋ ਜਾਓ ਭਾਈ ਥੋੜ੍ਹਾ ਜਿਹਾ।
ਗੁਰ ਅਮਰਦਾਸ
ਚਲੋ ਇੱਦਾਂ ਠੀਕ ਪੜੋ ਸਾਰਿਆਂ ਨੂੰ, ਸਕਿਅਥ ਤੇ ਨਰ ਜਾਲ ਪਪਣੈ
ਤੇ ਨਰ ਜਾਲ ਪਪਣੈ
ਗੁਰ ਅਮਰਦਾਸ ਸੋ ਪ੍ਰਸੰਨ ਜਿਹ
ਗੁਰ ਅਮਰਦਾਸ ਪ੍ਰਸੰਨ ਜਿਹ
ਜਿਨ੍ਹਾਂ ਦੇ ਗੁਰੂ ਅਮਰਦਾਸ ਸਾਹਿਬ ਜੀ ਭਾਈ ਪ੍ਰਸੰਨ ਹੋਏ ਨੇ। ਜਾਲਪ ਭੱਟ ਜੀ ਕਹਿੰਦੇ ਨੇ, ਜਾਲਪ ਇੱਥੇ ਭੱਟ ਦਾ ਨਾਂ ਹੈ, ਭਣੈ ਮੈਨੇ ਆਖਦੇ ਨੇ। ਸੋ ਜਾਲਪ ਦਾ ਦੂਜਾ ਸੋਈ ਇੱਥੇ ਆ ਰਿਹਾ ਹੁਣ, ਇੱਕ ਪਹਿਲਾਂ ਸੀ ਜਿਹੜਾ ਬੱਤੇ ਨਾਲ ਵਾਲਾ, ਅਤੇ ਦੂਜਾ ਇਹ ਹੈ ਭਣੈ ਮੈਨੇ ਆਖਦਾ। ਜਲ ਭੱਟ ਜੀ ਆਖਦੇ ਨੇ ਉਹ ਨਰ ਅਤੇ ਨਰ ਮੈਨੇ ਉਹ ਨਰ ਸਕਿਅਥ ਸੰਸਾਰ ਵਿੱਚ ਪਾਈ ਜੀ, ਉਹਨਾਂ ਦਾ ਜੀਵਨ ਸਫਲ ਹੈ। ਸਕਿਅਥ ਮੈਨੇ ਸਫਲ ਹੋਏ ਨੇ ਉਹ ਸੰਸਾਰ ਵਿੱਚ। ਉਹ ਸਕਿਅਥ ਮੈਨੂੰ ਸਫਲ ਹੋਏ ਨੇ ਉਹ ਪੁਰਸ਼ ਸੰਸਾਰ ਵਿੱਚ ਸਫਲ ਹੋ ਗਏ। ਜਾਲਪ ਭੱਟ ਜੀ ਕਹਿੰਦੇ ਨੇ ਜਿਨ੍ਹਾਂ 'ਤੇ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਨੇ। ਚਲੋ ਜੀ ਅੱਗੇ।
ਤੈ ਪੜਿਓ ਇੱਕ ਮਨ ਧਰਿਓ ਇੱਕ
ਧਰਿਓ ਨਹੀਂ ਧਰਿਓ ਐਡਾ ਪੂਰਾ ਲੱਗ ਕੇ
ਤੈ
ਪੜਿਓ ਇੱਕ ਪੜਿਓ ਨਹੀਂ ਜੀ ਪੜਿਓ
ਪੜਿਓ
ਢੱਡੇ ਨਾਲ ਹੈ ਨਾ।
ਹਾਂਜੀ
ਪੜਿਓ।
ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ।
ਹਾਂ ਤੁਸੀਂ ਵੀ ਪੜੋ ਸਾਰੇ ਫਿਰ। ਤੈ ਪੜਿਓ ਇੱਕ
ਤੈ ਪੜਿਓ ਇੱਕ
ਅੱਗੇ
ਧਰਿਓ ਇੱਕ
ਅੱਗੇ
ਕਰ ਇੱਕ ਪਛਾਣਿਓ।
ਹਾਂ ਸੋ ਜਲ ਭੱਟ ਜੀ ਕਹਿੰਦੇ ਨੇ ਹੇ ਗੁਰੂ ਅਮਰਦਾਸ ਜੀ, ਤੁਸੀਂ ਇੱਕ ਨੂੰ ਇਹ ਪੜ੍ਹਨਾ ਕੀਤਾ ਅਤੇ ਮਨ ਧਰਿਓ ਇੱਕ ਇੱਕ ਵਾਹਿਗੁਰੂ ਨੇ ਤੁਸੀਂ ਮਨ ਵਿੱਚ ਧਾਰਨ ਕੀਤਾ, ਕਰ ਇੱਕ ਪਛਾਣਿਓ ਅਤੇ ਇੱਕ ਨੂੰ ਹੀ ਜਿਹੜਾ ਸੀ ਤੁਸੀਂ ਨੇ ਵਾਹਿਗੁਰੂ ਕਰਕੇ ਪਛਾਣਨਾ ਕੀਤਾ, ਤਾਂ ਇੱਕੋ ਵਾਹਿਗੁਰੂ ਨੂੰ ਤੁਸੀਂ ਪਛਾਣਿਓ ਪਛਾਣਨਾ ਕੀਤਾ, ਹੋਰ ਨੂੰ ਕਿਸੇ ਨੇ ਕਿਸੇ ਨੂੰ ਨਿਗਾਹ ਹੇਠ ਨਹੀਂ ਲਿਆਉਣਾ ਕੀਤਾ। ਜਿਵੇਂ ਦਸਵੇਂ ਪਾਤਸ਼ਾਹ ਸਵੀਏ 'ਚ ਕਹਿੰਦੇ ਨੇ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਉਂਦੇ ਹੋ। ਹੋਰ ਨਹੀਂ ਕਿਸੇ ਨੂੰ ਅੱਖ ਹੇਠਾਂ ਲਿਆਉਣਾ ਕੀਤਾ, ਹੋਰ ਨਹੀਂ ਕਿਸੇ ਨੂੰ ਮੰਨਣਾ ਕੀਤਾ ਜੀ, ਇੱਕੋ ਇੱਕ ਨੂੰ ਪਛਾਣਿਆ ਇੱਕੋ ਵਾਹਿਗੁਰੂ ਨੂੰ ਤੁਸੀਂ ਨੇ। ਹਾਂ ਪੜਿਓ ਪੜਨਾ ਪੜਿਓ ਪੜਿਓ ਵੀ ਨਹੀਂ ਕਰਨਾ ਫਿਰ ਡੱਡਾ ਲੱਗਦਾ, ਪੜਿਓ ਨਹੀਂ ਕਰਨਾ ਡਾੜਾ ਲੱਗਦਾ, ਢੱਡੇ ਦੀ ਆਵਾਜ਼ ਕਰਨੀ ਆ ਪੜਿਓ
ਪੜਿਓ
ਪੱਟਿਓ ਬਿਨਾਂ ਕਰਨਾ ਫਿਰ ਵੀ ਢੱਡਾ ਪੂਰੇ ਬੁਲਾਉਣਾ ਸੀ, ਡੱਡੇ ਢੱਡੇ ਦੀ ਸਾਂਝੀ ਆਵਾਜ਼ ਪੜਿਓ ਪੜਿਓ
ਪੜਿਓ
ਐਡਾ ਪੂਰਾ ਲਾ ਕੇ ਦੇਖੋ ਤਾਂ ਪੜ੍ਹ ਕੇ ਫਿਰ ਭਲਾ।
ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ।
ਠੀਕ ਹੈ ਅੱਗੇ ਜੀ।
ਨੈਣ
ਹਾਂ
ਨੈਣ ਬੈਣ ਮੋਹੇ ਇੱਕ
ਭੈਣ ਕਾਹਨੂੰ ਕਹਿੰਦਾ ਭੈਣ ਬੈਣ ਕਹਿ
ਬੈਣ
ਹਾਂ ਬੈਣ ਕਹਿ ਭੈਣ ਨਹੀਂ ਕਹਿ। ਚਲੋ ਇਹਨੂੰ ਕਈ ਪਾਠੀ ਫਿਰ ਪਿਆਰ ਨਾਲ ਪੜ੍ਹਦੇ ਨੇ, ਬੁੜੀ ਲੈ ਬਣਾ ਕੇ ਨੱਜਣ ਵੱਜਣ ਮੋਹੇ ਇੱਕ ਇੱਕ ਨੱਜਣ ਵੱਜਣ ਇਹਦਾ ਪਾਠ ਵੀ ਹੁੰਦਾ ਵੇਖਿਆ, ਕਿਉਂਕਿ ਜਈਆ ਲਾਉਂਦੇ ਨਾ ਨੱਜਣ ਉਹ ਭਾਈ ਨੱਜਣ ਵੱਜਣ ਨਹੀਂ ਕਰਨਾ। ਆਪਾਂ ਕਈ ਵਾਰੀ ਵਿਚਾਰਿਆ ਵੀ ਜਦੋਂ ਜਈਆ ਕਿਸੇ ਅੱਖਰ ਦੇ ਪਿੱਛੇ ਮੁਕਤਾ ਆ ਜਾਏ, ਨਾਲ ਵਾਲਾ ਅੱਖਰ ਵੀ ਮੁਕਤਾ ਹੋਵੇ, ਪਹਿਲੇ ਅੱਖਰ ਨੂੰ ਮੁਕਤੇ ਨੂੰ ਕੀ ਲੱਗ ਜਾਂਦੀਆਂ ਨੇ
ਦਲਾਵਾ।
ਇੱਥੇ ਵੀ ਨੰਨਾ ਵੀ ਮੁਕਤਾ, ਜਈਆ ਵੀ ਮੁਕਤਾ ਹੈ। ਜਈਆ ਦਲਾਵਾਂ 'ਚ ਬਾਦਲ ਨੂੰ ਪਾਠ ਹੋ ਗਿਆ ਨੈਣ, ਪਰ ਪਿੰਡਰੀ ਪਾਠ ਉਹ ਵੀ ਕਰਾਇਆ ਜਾਂਦਾ। ਨੰਨਾ ਈੜੀ ਨੂੰ ਸਿਹਾਰੀ, ਨਾਣੇ ਨੂੰ ਸਿਹਾਰੀ, ਨੈਣ ਨੈਣ ਬੈਣ, ਇਹ ਪਾਠ ਵੀ ਪਿੰਡਰਾਂ ਦੀ ਇੱਥੇ ਪਿੰਡਰੀ ਇਹ ਪਾਠ ਕਰਾ ਦਿੰਦੇ ਨੇ। ਪਰ ਮੁੱਖ ਜਿਵੇਂ ਆਪਾਂ ਨਿਯਮ ਮੁਤਾਬਕ ਜਿਹੜਾ ਪਹਿਲਾਂ ਚੱਲਦਾ ਸੰਪਰਦਾ ਦਾ ਪਾਠ, ਨੈਣ ਬੈਣ ਪੜ੍ਹੋ ਸਾਰੇ। ਨੈਣ ਬੈਣ ਮੋਹੇ ਇੱਕ ਇੱਕ,
ਨੈਣ ਬੈਣ ਮੋਹੇ ਇੱਕ ਇੱਕ,
ਨੈਣ ਬੈਣ ਮੋਹੇ,
ਨੈਣ ਬੈਣ
ਇੱਕ ਇੱਕ
ਇੱਕ ਇੱਕ,
ਦੋਹੇ ਠਾਏ ਨਾ ਜਾਣਿਓ,
ਦੋਹੇ ਠਾਏ ਨਾ ਜਾਣਿਓ।
ਹੁਣ ਬੋਲੋ ਸਾਰੇ,
ਨੈਣ ਬੈਣ ਮੋਹੇ ਇੱਕ ਇੱਕ, ਦੋਹੇ ਠਾਏ ਨਾ ਜਾਣਿਓ।
ਦੋਹੋ ਨਹੀਂ ਦੋਹ, ਹਾਂ ਦੋਹ ਨਹੀਂ, ਫਿਰ ਦਲੈਂਕੜ ਲੱਗਣਗੇ ਦੋਹ ਤਾਂ, ਹਾਹ ਨੌਕੜਿਆ ਨਾ ਫਿਰ ਦੋਹ ਪਾਣਾ ਦੋਹ।
ਬਾਬਾ ਇੱਥੇ ਨੈਣ ਬੈਣ ਮੋਹੇ ਤੇ ਰੁਕਣਾ ਨਾ,
ਮੋਹੇ ਤੇ ਜਮਕ ਲਾਉਣੀ ਹੈ, ਇੱਕ ਤੇ ਮਗਲੇ ਇੱਕ ਤੇ ਵਿਸ਼ਰਾਮ,
ਇੱਕ ਇੱਕ ਕਹਿ ਕੇ ਫਿਰ ਵਿਸ਼ਰਾਮ ਲਾਉਣਾ, ਦੋਨਾਂ ਇੱਕ।
ਹਾਂਜੀ ਮਗਲੇ ਇੱਕ ਤੇ,
ਮਗਲੇ ਇੱਕ ਤੇ,
ਹਾਂ ਫਿਰ ਪੜ੍ਹ ਲਓ। ਨੈਣ ਬੈਣ ਮੋਹੇ ਇੱਕ ਇੱਕ,
ਨੈਣ ਬੈਣ ਮੋਹੇ ਇੱਕ ਇੱਕ,
ਦੋਹ ਠਾਏ ਨਾ ਜਾਣਿਓ,
ਦੋਹ ਠਾਏ ਨਾ ਜਾਣਿਓ।
ਸੋ ਹੇ ਗੁਰੂ ਅਮਰਦਾਸ ਜੀ, ਤੁਹਾਡੇ ਨੈਣਾਂ ਵਿੱਚ ਵੀ, ਨੈਣ ਮੈਨੇ ਨੇਤਰਾਂ ਵਿੱਚ ਇੱਕੋ ਵਾਹਿਗੁਰੂ ਦਾ ਨੂਰ ਹੈ। ਬੈਣ ਤੁਹਾਡੇ ਬਚਨਾਂ ਵਿੱਚ ਵੀ, ਹੇ ਗੁਰੂ ਅਮਰਦਾਸ ਜੀ, ਇੱਕੋ ਦੇ ਬਚਨ ਜਿਹੜੇ ਨੇ ਨਿਕਲਦੇ ਨੇ। ਹਾਂਜੀ ਅਤੇ ਮੋਹੇ, ਮੋਹੇ ਮੈਨੇ ਮੁੱਖ, ਤੁਹਾਡੇ ਮੁੱਖ ਵਿੱਚ ਹੀ ਸੱਚੇ ਪਾਤਸ਼ਾਹ ਜੀ ਇੱਕੋ ਦਾ ਹੀ ਕਥਨ ਹੈ, ਇੱਕੋ ਵਾਹਿਗੁਰੂ ਦਾ ਹੀ ਕਥਨ ਹੈ। ਦੋਹ ਠਾਏ ਨਾ ਜਾਣਿਓ, ਸੋ ਦੁਆਇਤ ਦਾ ਥਾਂ ਤਾਂ ਤੁਸੀਂ ਮਹਾਰਾਜ ਜੀ ਜਾਣਨਾ ਨਹੀਂ ਕੀਤਾ। ਹਾਂ ਵੀ ਈਸ਼ਰ ਹੋਰ ਹੈ, ਜੀਵ ਹੋਰ ਹੈ, ਇਹ ਜਿਹੜੀ ਦੁਆਇਤ ਹੈ, ਇਹ ਦੋਨਾਂ ਸਥਾਨਾਂ ਵਿੱਚ ਤੁਸੀਂ ਇੱਕੋ ਵਾਹਿਗੁਰੂ ਨੂੰ ਜਾਣਿਆ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ ਚਲੋ ਅੱਗੇ।
ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੈਂ ਲੀਣਾ।
ਹਾਂ ਸੁਪਨ ਇੱਕ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੁਹਾਡੀ ਸੁਪਨ ਅਵਸਥਾ ਵਿੱਚ ਵੀ ਤੁਸੀਂ ਇੱਕ ਨੂੰ ਵੇਖਦੇ ਹੋ, ਪ੍ਰਤੱਖ ਇੱਕ ਜਿਹੜੀ ਜਾਗਰਤ ਅਵਸਥਾ ਹੈ ਇਹਦੇ ਵਿੱਚ ਇੱਕ ਨੂੰ ਵੇਖਦੇ ਹੋ, ਇੱਕ ਸਮੈਂ ਲੀਣਾ ਇੱਕ ਜਿਹੜੀ ਸੁਖੋਪਤ ਅਵਸਥਾ ਹੈ ਉਹਦੇ ਵਿੱਚ ਵਿੱਚ ਵੀ ਤੁਸੀਂ ਇੱਕ ਵਿੱਚ ਲੀਨ ਰਹਿੰਦੇ ਹੋ ਜੀ। ਆਪਣੇ ਤਿੰਨ ਅਵਸਥਾ 'ਤੇ ਨਾ, ਹੁਣ ਆਪਾਂ ਕਿਹੜੀ ਅਵਸਥਾ ਵਿੱਚ ਬੈਠੇ ਹਾਂ? ਜਾਗਰਤ, ਰਾਤ ਨੂੰ ਸੁਪਨ, ਘਰਾੜਾ ਅਵਸਥਾ, ਅਤੇ ਸੁਪਨੇ ਵੀ ਚੱਲਦੇ ਨੇ, ਘਰਾੜੇ ਵੀ ਚੱਲਦੇ ਨੇ। ਅਤੇ ਜਦੋਂ ਸੁਪਨਿਆਂ, ਜਦੋਂ ਜਾਗਰਤ ਅਵਸਥਾ ਦਾ ਸੁਖੋਪਤ ਅਵਸਥਾ ਦਾ ਭਾਵ ਇਹ ਹੁੰਦੀ ਆ ਸੁਪਨ ਅਵਸਥਾ। ਜਾਗਰਤ ਅਵਸਥਾ ਕਿਹੜੀ ਹੁੰਦੀ ਆ? ਜਿੱਥੇ ਸੁਪਨ ਅਵਸਥਾ ਦਾ ਅਤੇ ਸੁਖੋਪਤ ਅਵਸਥਾ ਦਾ ਭਾਵ ਹੋਵੇ ਉਹ ਜਾਗਰਤ ਹੁੰਦੀ ਆ। ਹੁਣ ਆਪਾਂ ਜਾਗਰਤ ਵਿੱਚ ਬੈਠੇ ਹਾਂ, ਹੁਣ ਤਾਂ ਨਹੀਂ ਕੋਈ ਸੁਪਨਾ ਆਉਂਦਾ, ਹੁਣ ਤਾਂ ਨਹੀਂ ਕੋਈ ਸੁਖੋਪਤ ਅਵਸਥਾ ਹੈਗੀ, ਇਹਨੂੰ ਕਹਿੰਦੇ ਜਾਗਰਤ ਅਵਸਥਾ। ਅਤੇ ਸੁਖੋਪਤ ਕਿਹੜੀ ਹੁੰਦੀ ਆ? ਜਿੱਥੇ ਬਹੁਤਾ ਗਾੜੀ ਨਹੀਂ ਹੁੰਦੀ ਵੀ ਸੁੱਤਾ ਹੋਵੇ, ਨਾ ਉੱਥੇ ਜਾਗਿਆ ਹੋਵੇ, ਨਾ ਉੱਥੇ ਸੁਪਨਾ ਹੋਵੇ, ਕੇਵਲ ਆਨੰਦ ਗੂੜੀ ਨੀਂਦ ਵਿੱਚ ਸੁੱਤੇ, ਇਹਨੂੰ ਕਹਿੰਦੇ ਨੇ ਸੁਖੋਪਤ ਅਵਸਥਾ। ਉੱਠ ਕਹਿੰਦੇ ਮੈਂ ਅੱਜ ਬੜਾ ਸੁੱਤਾ ਜੀ। ਹਾਂਜੀ ਹਾਂ, ਤੁਹਾਡੇ ਹੇ ਗੁਰੂ ਅਮਰਦਾਸ ਜੀ ਨੈਣਾਂ ਵਿੱਚ ਵੀ ਇੱਕੋ ਵਾਹਿਗੁਰੂ ਦਾ ਨੂਰ ਹੈ। ਬੈਣ ਤੁਹਾਡੇ ਬਚਨਾਂ ਵਿੱਚ ਵੀ ਇੱਕੋ ਦੇ ਬਚਨ ਨੇ, ਇੱਕੋ ਦੇ ਉਪਦੇਸ਼ ਦੇ ਬਚਨ ਨੇ। ਅਤੇ ਮੋਹੇ ਮੁੱਖ ਵਿੱਚ ਵੀ ਤੁਹਾਡੇ ਸੱਚੇ ਪਾਤਸ਼ਾਹ ਇੱਕੋ ਦਾ ਹੀ ਕਥਨ ਹੈ। ਅਤੇ ਹੁਣ ਸੁਪਨ ਇੱਕ, ਹੇ ਗੁਰੂ ਅਮਰਦਾਸ ਜੀ ਸੁਪਨ ਅਵਸਥਾ ਵਿੱਚ ਵੀ ਤੁਸੀਂ ਇੱਕ ਦਾ ਹੀ ਧਿਆਨ ਕਰਦੇ ਹੋ, ਇੱਕ ਨੂੰ ਇਹ ਦੇਖਦੇ ਹੋ ਸੁਪਨੇ ਵਿੱਚ ਵੀ, ਸਾਨੂੰ ਤਾਂ ਆ ਕੇ ਕਦੇ ਉੱਠਣੇ ਦਾ ਬਲਿਆ, ਕਦੇ ਸੁਪਨੇ ਖੇਡ ਲਏ, ਅਤੇ ਸੁਪਨੇ ਵੀ ਇੱਦਾਂ ਦੀ ਆਉਣੇ ਨੇ ਜਾਂ ਸਾਰਾ ਦਿਨ ਫਿਰਤੀ ਉੱਦਾਂ ਦੀ ਰਹਿਣੀ ਹੈ। ਸੋ ਪ੍ਰਤੱਖ ਇੱਕ, ਜਦੋਂ ਤੁਸੀਂ ਮਹਾਰਾਜ ਜਾਗਰਤ ਅਵਸਥਾ ਵਿੱਚ ਵੀ ਇੱਕ ਨੂੰ ਇੱਕ ਦੇ ਹੀ ਦਰਸ਼ਨ ਕਰਦੇ ਹੋ ਇੱਕੋ ਵਾਹਿਗੁਰੂ ਦੇ। ਅਤੇ ਇੱਕ ਸਮੈਂ ਲੀਨ ਜਿਹੜੀ ਸੁਖੋਪਤ ਅਵਸਥਾ ਹੈ ਉਹਦੇ ਵਿੱਚ ਵੀ ਤੁਸੀਂ ਮਹਾਰਾਜ ਇੱਕ ਵਿੱਚ ਲੀਨ ਰਹਿੰਦੇ ਹੋ, ਦੂਜਾ ਤਾਂ ਕੋਈ ਆਉਂਦਾ ਹੀ ਨਹੀਂ ਨਾ ਕੋਈ ਦਵੈਤ ਵਾਲੀ ਗੱਲ 'ਤੇ। ਐਸੀ ਅਵਸਥਾ ਗੁਰੂ ਅਮਰਦਾਸ ਜੀ ਜਾਲ ਭੱਟ ਜੀ ਕਹਿ ਰਹੇ ਨੇ। ਹਾਂਜੀ
ਤੀਸ ਇੱਕ, ਅਰ ਪੰਜ ਸਿੱਧ ਪੈਂਤੀਸ ਨਾ ਖੀਣਾ
ਪੈਂਤੀਸ ਪੈਂਤੀਸ ਪੜ
ਪੈਂਤੀਸ ਨਾ ਖੀਣਾ
ਇਹ ਥੋੜ੍ਹੇ ਡੂੰਘੇ ਅਰਥ ਨੇ ਥੋੜ੍ਹੀਆਂ ਬਿਰਤੀਆਂ ਪ੍ਰਚੰਡ ਕਰੋ ਤਾਂ ਸਮਝ ਆਉਣਗੇ ਤੀਸ ਇੱਕ
ਤੀਸ ਇੱਕ
ਹਰ ਪੰਜ ਸਿੱਧ
ਹਰ ਪੰਜ ਸਿੱਧ
ਮੁਸਲਮਾਨਾਂ ਦੇ ਮਤ ਮੁਤਾਬਕ ਮੁਸਲਮਾਨ 30 ਰੋਜ਼ੇ ਰੱਖਦੇ ਹਨ ਅਤੇ ਪੰਜ ਕੀ ਕਰਦੇ ਨੇ ਨਵਾਜ਼ਾਂ ਹੇ ਗੁਰੂ ਅਮਰਦਾਸ ਜੀ ਤੁਸੀਂ ਮੁਸਲਮਾਨ 30 ਰੋਜ਼ਿਆਂ ਵਿੱਚ ਅਤੇ ਪੰਜ ਨਵਾਜ਼ਾਂ ਦੇ ਕਰਨਾ ਕਰਦੇ ਨੇ ਉਹਨਾਂ ਵਿੱਚ ਤੁਸੀਂ ਇੱਕ ਨੂੰ ਸਿੱਧ ਕੀਤਾ ਹੈ ਉਹਨਾਂ ਵਿੱਚ ਵੀ ਅਤੇ 35 ਨਾ ਖੀਣੋ 30 ਅਤੇ 5 ਕਿੰਨੇ ਹੋ ਗਏ ਹਾਂ ਇਹਨਾਂ 35 ਦੇ ਵਿੱਚ ਤੁਸੀਂ ਵਾਹਿਗੁਰੂ ਨੂੰ ਅੱਲਾਹ ਨੂੰ ਲੋਪ ਨਹੀਂ ਜਾਣਨਾ ਕੀਤਾ ਉੱਥੇ ਵੀ ਸਿੱਧ ਰੂਪ ਪ੍ਰਸਿੱਧ ਮੰਨਣਾ ਕੀਤਾ ਹੈ ਉਹਨਾਂ ਵਿੱਚ ਵੀ ਖੀਣੋ ਦੇ ਉਹ ਦੋ ਅਰਥ ਨੇ ਅਲੋਪ ਹੋਣਾ ਅਤੇ ਨਾਸ ਹੋਣਾ ਕਮਜ਼ੋਰ ਹੋ ਜਾਣਾ ਪਰ ਇੱਥੇ ਲੋਪ ਹੋਣਾ ਅਰਥ ਇਹਨਾਂ 35 ਵਿੱਚ ਵੀ 30 ਰੋਜ਼ੇ 5 ਨਵਾਜ਼ਾਂ ਵਿੱਚ ਤੁਸੀਂ ਸਿੱਧ ਕੀਤਾ ਹੈ ਅਤੇ ਕਿ ਜਿਹੜਾ ਸੀ ਵਾਹਿਗੁਰੂ ਨੂੰ ਤੁਸੀਂ ਅਲੋਪ ਨਹੀਂ ਜਾਣਨਾ ਕੀਤਾ ਇਹਨਾਂ 35 ਵਿੱਚ ਅਤੇ ਹੁਣ ਹਿੰਦੂ ਰੀਤੀ ਮੁਤਾਬਕ 30 ਇੱਕ ਹਿੰਦੂ ਜਿਹੜੇ ਨੇ 30 ਵਰਤ ਰੱਖਦੇ ਨੇ ਸਾਲ 'ਚ ਅਤੇ 30 ਵਰਤ ਖੇੜੇ ਰੱਖਦੇ ਨੇ 24 ਤਾਂ ਇਕਾਦਸ਼ੀਆਂ ਆ ਜਾਂਦੀਆਂ ਨੇ ਸਾਲ 'ਚ ਮਹੀਨੇ 'ਚ 2 ਇਕਾਦਸ਼ੀਆਂ ਆਉਂਦੀਆਂ ਨੇ ਨਾ ਇੱਕ ਚਾਨਣੀ ਕਨੇਰ ਪੱਖ ਦੇ ਅਤੇ 12 ਦੂਣੀ 24 24 ਇਕਾਦਸ਼ੀਆਂ ਦੇ ਵਰਤ ਹੋ ਗਏ ਅਤੇ 6 ਬਾਕੀ ਰਹਿ ਗਏ ਅਤੇ ਇੱਕ ਜਿਹੜਾ ਹੈ ਰਾਮਨੌਮੀ ਦਾ ਵਰਤ ਦੂਜਾ ਕ੍ਰਿਸ਼ਨ ਅਸ਼ਟਮੀ ਤੀਜਾ ਗਣੇਸ਼ ਚੌਥ ਅਤੇ ਚੌਥਾ ਜਿਹੜਾ ਸੀ ਕਰਵਾ ਚੌਥ ਕਾਹਨੂੰ ਵਾਲਾ ਉਹ ਨਹੀਂ ਰੱਖ ਲਿਓ ਕਿਤੇ ਇਹ ਕਲਾ ਮਾਈਆਂ ਦੇ ਪੰਥ ਦਾ ਹੀ ਹੈ ਪੁੱਛੋ ਅੱਜ ਇੰਨੀ ਭੀੜ ਉੱਥੇ ਲੱਗੀ ਹੋਣੀ ਸਟੋਰਾਂ 'ਤੇ ਚੂੜੀਆਂ ਤਾਂ ਅੱਜ ਕਿਤੇ ਨਹੀਂ ਰਹਿਣੀਆਂ ਹੋਣਗੀਆਂ ਕਿਸੇ ਸਟੋਰ 'ਤੇ ਸਭ ਲੈ ਗਈਆਂ ਹੋਣੀਆਂ ਬੀਬੀਆਂ ਇਕੱਠੀਆਂ ਕਰਕੇ ਇਹ ਉਹ ਇਹ ਵੱਖਰਾ ਅਰਥ ਹੈ ਇਹ ਕਲਾ ਮਾਈਆਂ ਦਾ ਹੀ ਹੈ ਕਰਵਾ ਚੌਥਾ ਅਤੇ ਗਣੇਸ਼ ਚੌਥ ਹੋ ਗਿਆ ਕਿੰਨੇ ਹੋ ਗਏ ਗਿਣਿਓ 28 ਦੋ ਰਹਿ ਗਏ ਅਤੇ 4 ਹੋ ਗਏ 2 ਰਹਿ ਗਏ ਫਿਰ 52 ਦੁਆਦਸ਼ੀ 52 ਅਵਤਾਰ ਜਿਹੜੇ ਦਿਨ ਹੋਇਆ ਉਹਦਾ ਦੁਆਦਸ਼ੀ ਨੂੰ ਹੋਇਆ ਉਹਦਾ ਵਰਤ ਰੱਖਦੇ ਹੈ ਅਤੇ ਸ਼ਿਵਰਾਤਰੀ ਜਿੱਦਣ ਸ਼ਿਵ ਜੀ ਦਾ ਜਨਮ ਹੋਇਆ ਉੱਦਣ ਦਾ ਵਰਤ ਰੱਖਦੇ ਅਤੇ ਨਰਸਿੰਘ ਚੌਦਸ ਜਦੋਂ ਨਰਸਿੰਘ ਅਵਤਾਰ ਜਿਹੜਾ ਹੋਇਆ ਉਹਦੇ ਜਨਮ 'ਤੇ ਜਿਹੜਾ ਸੀ ਉਹ 14 ਵਾਲੇ ਦਿਨ ਮੰਨਦੇ ਨੇ ਅਤੇ ਕਿੰਨੇ ਹੋ ਗਏ 30 ਹੋ ਗਏ ਹਾਂਜੀ ਵੱਧ ਕਿਹੜਾ ਲਿਖ ਲਿਆ ਕਰਵਾ ਚੌਥ ਲਿਖ ਲਿਆ ਆਉਣਾ ਫਿਰ ਕਰਵਾ ਚੌਥ ਕਦੋਂ ਲਿਖਣਾ ਸੀ ਉਹ ਤਾਂ ਕਹਿੰਦੇ ਮਾਈਆਂ ਦਾ ਇਹ ਕਰਵਾ ਚੌਥ ਕੱਟ ਦਿਓ ਉਹਨਾਂ ਦਾ ਧਰਮ ਉਹਨਾਂ ਦਾ ਕਹਿ ਲਓ ਵੀ ਵਿਸ਼ਵਾਸ ਉਹਨਾਂ ਲੋਕਾਂ ਦਾ ਪਰ ਸਾਨੂੰ ਤਾਂ ਕੋਈ ਵਰਤ ਦਿਸ਼ਾ ਮਾਰੇ ਨੇ ਭਾਵ ਭਗਤੀ ਸਿਮਨ ਬੰਦਗੀ ਦਾ ਜਾਂ ਅਲਪ ਵਰਤਾਂ 'ਚ ਫਸ ਗਏ ਪਰ ਸਾਡਾ ਵਰਤ ਤਾਂ ਇੱਕੋ ਹੀ ਅਮਰ ਸੇ ਪਾਸ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸਮਾਤਨ ਪ੍ਰੀਤ ਪਹਿਲਾਂ ਹੀ ਘੱਟ ਖਾਣਾ ਇਹ ਨਹੀਂ ਕਿ ਕਾਸੀ ਵਾਲੇ ਦਿਨ ਵਰਤ ਰੱਖਿਆ ਦੁਆਸੀ ਨੂੰ ਤਾਂ ਭੰਗਾ ਕੱਢ ਲਿਆ ਬਹੁਤਾ ਛਕ ਲਿਆ ਸੋ ਸੋ ਹਾਂਜੀ ਕੱਲ੍ਹ ਨੂੰ ਫਿਰ ਕਿਹੜੀਆਂ ਫੌਜਾਂ ਰੱਖਣੀਆਂ ਕੱਲ੍ਹ ਨੂੰ ਫਿਰ ਵਰਤ
ਕੋਈ ਵੀ ਨਹੀਂ ਰੱਖ
ਕਰਵਾ ਚੌਥ ਦਾ ਹਾਂ ਹੁਣ ਨਹੀਂ ਕਰਨਾ ਪਰ ਸਮਾਨ ਲਿਆ ਕੇ ਰੱਖਿਆ ਹੋਇਆ ਕਰੇ ਹਾਂ ਦੇਖੋ ਪਤਾ ਲੱਗਿਆ ਨਾ ਇੱਦਾਂ ਲੱਗਦਾ ਹਾਂਜੀ ਆਹੋ ਨਾ ਤਾਂ ਹੀ ਪਤਾ ਲੱਗਦਾ ਚਲੋ ਅੱਗੇ ਚੱਲੀਏ ਹੁਣ ਹਾਂ ਹੁਣ ਦਿਓ ਧਿਆਨ ਇੱਧਰ ਫਿਰ ਲਿਆਓ ਬਿਰਤੀ ਉੱਥੇ ਹਿੰਦੂ ਜਿਹੜੇ ਨੇ ਇਹ 30 ਵਰਤ ਜਿਹੜੇ ਉਹ ਰੱਖਦੇ ਨੇ 30 ਹਾਂਜੀ 30 ਇੱਕ ਔਰ 5 ਸਿੱਧ ਅਤੇ 5 ਜਿਹੜੇ ਤੱਤ ਨੇ ਹਾਂਜੀ ਆਕਾਸ਼ ਧਰਤੀ ਅਗਨੀ ਆਦਿਕ ਹਵਾ ਆਦਿਕ ਪਾਣੀ ਆਦਿਕ ਇਹਨਾਂ ਵਿੱਚ ਹੇ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਤੁਸੀਂ ਇੱਕ ਨੂੰ ਸਿੱਧ ਕੀਤਾ ਅਤੇ 35 ਨਾ ਖੀਣ
35
ਅਤੇ 35 ਅੱਖਰ ਜਿਹੜੇ ਨੇ ਉਹਨਾਂ ਵਿੱਚ ਸਾਰੇ ਗ੍ਰੰਥ ਰਚੇ ਗਏ ਨੇ 35 ਵਿੱਚ ਅਤੇ ਉਹਨਾਂ ਵਿੱਚ ਤੁਸੀਂ ਪਰਮੇਸ਼ੁਰ ਨੂੰ ਅਲੋਪ ਨਹੀਂ ਸਮਝਿਆ ਉਹਨਾਂ ਵਿੱਚ ਵੀ ਉਹਨਾਂ ਅੱਖਰਾਂ ਵਿੱਚ ਵੀ ਪਰਮੇਸ਼ੁਰ ਨੂੰ ਤੁਸੀਂ ਜਿਹੜਾ ਅਸੀਂ ਜਾਣਨਾ ਕੀਤਾ ਸਿੱਧ ਕੀਤਾ
ਅਤੇ
ਇਹਦਾ ਹੋਰ ਇੱਕ ਅਰਥ ਹੈ। ਚਲੀ ਇੱਕ ਕਰੀ ਅਗਲਾ ਅਰਥ। ਤੀਸ ਇੱਕ ਔਰ ਪੰਜ ਸਿੱਧ,
ਤੀਸ ਇੱਕ ਔਰ ਪੰਜ ਸਿੱਧ,
ਤੀਹ ਅਤੇ ਇੱਕ ਕਿੰਨੇ ਹੁੰਦੇ ਨੇ
ਇਕੱਤੀ,
ਇਕੱਤੀ ਅਤੇ ਪੰਜ
ਛੱਤੀ,
ਅਤੇ ਅੱਗੇ ਪੈਂਤੀ ਹੋਰ ਜੋੜ ਲਓ ਕਿੰਨੇ ਹੋ ਗਏ
ਛਿਹੱਤਰ,
ਇਕਹੱਤਰ। ਹੇ ਗੁਰੂ ਅਮਰਦਾਸ ਜੀ, ਤੁਸੀਂ ਇਕਹੱਤਰ ਸਾਲ ਦੀ ਉਮਰ ਵਿੱਚ ਵੀ, ਇਕਹੱਤਰ ਸਾਲ ਦੀ ਉਮਰ ਦੇ ਐਡੇ ਵਡੇਪੇ ਵਿੱਚ ਵੀ ਜਿਹੜਾ ਸੀ ਖੀਣੋ, ਤੁਸੀਂ ਮਹਾਰਾਜ ਆਪਣੇ ਬਲ ਨੂੰ ਖੀਣ ਨਹੀਂ ਕੀਤਾ, ਕਮਜ਼ੋਰ ਨਹੀਂ ਕੀਤਾ, ਇਕਹੱਤਰ ਸਾਲ ਦੀ ਉਮਰ ਵਿੱਚ ਜਾ ਕੇ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ, ਫਿਰ ਇੱਕ ਮਹੀਨਾ ਨਹੀਂ ਦੋ ਮਹੀਨੇ ਨਹੀਂ ਉਹ 12 ਸਾਲ ਸੇਵਾ ਨਿਭਾਈ, 84 ਸਾਲ ਤੱਕ ਜਿਹੜੀ ਤੁਸੀਂ ਸੇਵਾ ਸੱਚੇ ਪਾਤਸ਼ਾਹ ਜੀ ਕਰਨਾ ਕੀਤੀ, ਬਲ ਨੂੰ ਖੀਣ ਨਹੀਂ ਕੀਤਾ, ਐਡੀ ਤੁਹਾਡੀ ਸੱਚੇ ਪਾਤਸ਼ਾਹ ਐਡੀ ਵਡੇਰੀ ਉਮਰ ਵਿੱਚ ਐਡੀ ਮਹਾਨ ਸੇਵਾ ਹੈ। ਸੋ ਤਿੰਨੇ ਅਰਥ ਜਿਹੜੇ ਨੇ ਦਮਨੀ ਟਕਸਾਲ ਵਿੱਚ ਕੀਤੇ ਜਾਂਦੇ ਨੇ।
ਇੱਕ ਹੋ ਜੇ ਲੱਖ
ਲੱਖ
ਲੱਖ ਲੱਖ ਹੋ
ਪੜ੍ਹੋ ਸਾਰੇ ਜੀ ਔਖੀ ਲੈਣ, ਇੱਕ ਹੋ ਜੇ ਲੱਖ,
ਇੱਕ ਹੋ ਜੇ ਲੱਖ
ਲੱਖ ਹੋ ਲੱਖ ਹੈ,
ਲੱਖ ਲੱਖ ਹੈ,
ਇੱਕ ਇੱਕ ਕਰ ਵਰਨਿਓ,
ਇੱਕ ਇੱਕ ਕਰ ਵਰਨਿਓ,
ਵਰਨਿਓ ਨਹੀਂ ਵਰਨਿਓ,
ਵਰਨਿਓ
ਆਓ ਕਹਿੰਦੇ ਵਰਨਿਓ, ਪੜ੍ਹੋ ਸਾਰੀ ਲੈਣ, ਇੱਕ ਹੋ ਜੇ,
ਇੱਕ ਹੋ ਜੇ ਲੱਖ ਅੱਖ ਅਲੱਖੋ ਅਲੱਖ ਹੈ, ਇੱਕ ਇੱਕ ਕਰ ਬਰਨਿਓ।
ਤੁਸੀਂ ਵੀ ਇੱਕ ਇੱਕ ਕਰਕੇ ਬੋਲਿਓ, ਮਜ਼ਾ ਲੱਗਦਾ ਇਕੱਠਾ ਬੋਲਦੇ। ਹਾਂਜੀ, ਇੱਕੋ ਜਿਹੇ ਲੱਖ,
ਇੱਕੋ ਜਿਹੇ ਲੱਖ
ਸਹੇ ਗੁਰੂ ਅਮਰਦਾਸ ਜੀ, ਉਹ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ ਨਾ, ਜੋ ਇੱਕ ਤੋਂ ਲੱਖ ਰੂਪ ਹੋਇਆ, ਫਿਰ ਲੱਖਾਂ ਤੋਂ ਇੱਕ ਰੂਪ ਹੋਇਆ, ਜਿਹੜਾ ਲੱਖ ਸਰੂਪ ਪਰਮੇਸ਼ੁਰ ਹੈ, ਅਤੇ ਉਸਨੂੰ ਤੁਸਾਂ ਨੇ ਹੈ ਗੁਰੂ ਅਮਰਦਾਸ ਜੀ ਇੱਕ ਇੱਕੋ ਕਰਕੇ ਵਰਣਨ ਕੀਤਾ। ਹਾਂਜੀ, ਚਾ ਦੂਜਾ ਅਰਥ, ਜੋ ਲੱਖਾਂ ਵਿੱਚੋਂ ਕੋਈ ਇੱਕ ਇੱਕ ਵਾਹਿਗੁਰੂ ਤੁਹਾਨੂੰ ਜਿਹੜਾ ਲੱਖ ਲੈਂਦਾ ਜਾਣ ਲੈਂਦਾ ਹੈ, ਅਤੇ ਇੱਕੋ ਜੇ ਲੱਖ ਲੱਖੋਂ ਲੱਖ ਹੈ, ਜੇ ਲੱਖਾਂ ਵਿੱਚੋਂ ਕੁਛ ਇੱਕ ਨੇ ਜਿਹੜਾ ਸੀ ਉਸਨੂੰ ਲੱਖ ਮੈਨੇ ਲੱਖਣਾ ਕੀਤਾ, ਅਤੇ ਇੱਕੋ ਇੱਕ ਵਰਨੇ ਉਹ ਸੱਚੇ ਪਾਤਸ਼ਾਹ ਪਰ ਤੁਸਾਂ ਤਾਂ ਇੱਕ ਸਰੂਪ ਨੂੰ ਹੀ ਇੱਕ ਨੂੰ ਹੀ ਆਪ ਨੇ ਵਰਣਨ ਕੀਤਾ ਹੈ। ਹਾਂਜੀ, ਚਲੋ ਗੇ
ਗੁਰ ਅਮਰਦਾਸ
ਜਾਂ ਇੱਕੋ ਜਿਹੇ ਲੱਖ ਜਿਹਨਾਂ ਲੱਖਾਂ ਵਿੱਚੋਂ ਸੱਚੇ ਪਾਤਸ਼ਾਹ ਜੀ ਕਿਸੇ ਨੇ ਲੱਖ ਨੂੰ ਜਾਣਿਆ ਹੈ, ਅਤੇ ਸੱਚੇ ਪਾਤਸ਼ਾਹ ਤੁਸੀਂ ਵੀ ਉਹ ਇੱਕ ਲੱਖ ਸਰੂਪ ਪਰਮੇਸ਼ੁਰ ਨੂੰ ਲੱਖ ਮੈਨੇ ਲੱਖ ਲਿਆ ਜਾਣ ਲਿਆ, ਇਸ ਕਰਕੇ ਇੱਕ ਇੱਕ ਦਾ ਹੀ ਵਰਣਨ ਕੀਤਾ। ਹਾਂਜੀ, ਚਲੋ ਅੱਗੇ।
ਗੁਰ ਅਮਰਦਾਸ ਜਾਲਪ ਭਣੇ
ਭਣੇ ਦੁਲਾਵਾਂ ਲਾ ਕੇ
ਭਣੇ
ਜਾਲਪ ਭੱਟ ਦਾ ਤੀਜਾ ਸਵੀ ਆ ਗਿਆ ਇੱਥੇ, ਜਾਲ ਭੱਟ ਜੀ ਕਹਿੰਦੇ ਨੇ, ਭਣੇ ਮੈਨੇ ਆਖਦੇ ਨੇ, ਬੋਲੋ ਸਾਰੇ, ਗੁਰ ਅਮਰਦਾਸ ਜਾਲਪ ਭਣੇ,
ਅਮਰਦਾਸ ਜਲ ਭਣੇ,
ਤੂੰ ਇੱਕ ਲੋੜ ਹੈ,
ਤੂੰ ਇੱਕ ਲੋੜ ਹੈ,
ਇੱਕ ਮੰਨਿਓ,
ਇੱਕ ਮੰਨਿਓ,
ਹੇ ਗੁਰੂ ਅਮਰਦਾਸ ਜੀ ਭੱਟ ਕਹਿੰਦਾ ਜਾਲਪ, ਤੁਸੀਂ ਇੱਕ ਨੂੰ ਲੋੜਦੇ ਹੋ, ਇੱਕ ਵਾਹਿਗੁਰੂ ਨੂੰ, ਅਤੇ ਇੱਕ ਦਾ ਹੀ ਮੰਨਣ ਕਰਦੇ ਹੋ, ਹੋਰ ਨਹੀਂ ਕਿਸੇ ਨੂੰ ਮਨ ਵਿੱਚ ਲਿਆਉਣਾ ਕੀਤਾ। ਹਾਂਜੀ,
ਜੇ ਮਤ ਗਹੀ ਜੈ
ਜੇ ਜੇ ਪਣ ਜੇ
ਜੇ ਮਤ ਗਹੀ ਜੈ ਦੇਵ,
ਉਹ ਚੱਲਦਾ ਨਹੀਂ, ਤੁਸੀਂ ਥੋੜ੍ਹਾ ਉੱਚੀ ਬੋਲੋ, ਆਪ ਤਾਂ ਨੇੜੇ ਕਰਦੇ,
ਜੇ ਮਤ ਗਹੀ ਜੈ ਦੇਵ, ਜੇ ਜੇ ਮਤ ਨਾਮੇ ਸਮਾਣੀ, ਜੇ ਮਤ ਤਰਲੋਚਨ ਚਿੱਤ ਭਗਤ,
ਪਹਿਲੀ ਦੀ ਪੰਕਤੀ ਪੜ੍ਹ ਲਓ ਸਾਰੇ, ਜੇ ਮਤ ਗਹੀ ਜੈ ਦੇਵ,
ਜੇ ਮਤ ਗਹੀ ਜੈ ਦੇਵ,
ਜੇ ਨਹੀਂ ਕਹਿਣਾ, ਜੇ ਜੇ ਮਤ ਆਪਣੇ ਤੇ ਪੜਿਆ ਸੀ ਇੱਥੇ ਵੀ, ਜੇ ਜੇ ਮਤ ਗਹੀ ਜੈ ਦੇਵ,
ਜੇ ਮਤ ਗਹੀ ਜੈ ਦੇਵ,
ਜੇ ਮਤ ਨਾਮੈ ਸਮਾਣੀ,
ਜੇ ਮਤ ਨਾਮੈ ਸਮਾਣੀ,
ਸੋਚ ਕਰਕੇ ਜਿਸ ਜਿਹੜੀ ਮਤ ਜੈ ਦੇਵ ਭਗਤ ਨੇ ਗਹੀ ਮੈਨੇ ਗ੍ਰਹਿਣ ਕੀਤੀ ਸੀ ਹੰਕਾਰ ਦੀ ਨਿਵਿਰਤੀ ਵਾਲੀ, ਸੋ ਜੇ ਮਤ ਨਾਮੈ ਸਮਾਣੀ, ਜਿਹੜੀ ਮਤ ਨਾਮਦੇਵ ਨੇ ਸੇਵਾ ਵਾਲੀ ਉਹਨਾਂ ਵਿੱਚ ਸਮਾਈ ਹੋਈ ਸੀ, ਕੀਤੀ ਜਿਹਨਾਂ ਬਚ ਮੁੜ ਤੋਂ ਹੀ ਸੇਵਾ ਨਾਮਦੇਵ ਜੀ ਨੇ ਜਿਹੜੀ ਸੀ। ਹਾਂਜੀ,
ਜੇ ਮਤ ਤਰਲੋਚਨ ਚਿੱਤ ਭਗਤ,
ਜਾਂ ਕਿਰਤ ਵਾਲੀ ਜਿਹੜੀ ਸੀ ਸੇਵਾ, ਮੁੜ ਤੋਂ ਕਿਰਤ ਵੀ ਕਰਦਾ ਸੀ ਨਾਮਦੇਵ, ਅਤੇ ਨਾਮ ਵੀ ਜਪਦਾ ਸੀ। ਨਾਮਾ ਕਹਿ ਤਲੋਚਨਾ ਮੁਖ ਤੇ ਨਾਮ ਸੰਭਾਲ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਐਸੇ ਨਾਲੇ ਧਰਮ ਦੀ ਕਿਰਤ ਕਰਦਾ ਸੀ, ਨਾਲੇ ਨਾਮ ਜਿਹੜਾ ਜਪਦਾ ਸੀ। ਐਸੀ ਜਿਹੜੀ ਨਾਮ ਦੇ ਵਾਲੀ ਜਿਹੜੀ ਮੱਤ ਸੀ, ਹਾਂਜੀ, ਉਹ ਮੱਤ ਉਹਨਾਂ ਵਿੱਚ ਸਮਾਈ ਹੋਈ ਹੈ। ਹਾਂਜੀ,
ਜੇ ਮੱਤ ਤਰਲੋਚਨ ਚਿੱਤ ਭਗਤ,
ਚਿੱਤ ਤੇ ਵਿਸਰਾ, ਜੇ ਮੱਤ ਤਰਲੋਚਨ ਚਿੱਤ,
ਜੇ ਮੱਤ ਤਰਲੋਚਨ ਚਿੱਤ,
ਜਿਹੜੀ ਮੱਤ ਤਰਲੋਚਨ ਦੇ ਹਿਰਦੇ ਵਿੱਚ ਸਮਾਈ ਹੋਈ ਹੈ, ਜਿਹੜੀ ਕਿ ਰੱਬ 'ਤੇ ਪੂਰਨ ਭਰੋਸਾ ਰੱਖਿਆ ਹੋਇਆ ਸੀ। ਜਦੋਂ ਅਕਾਲ ਪੁਰਖ ਵਾਰੀ ਉਹਨਾਂ ਦੇ ਘਰ ਆਇਆ ਨਾ, ਘਰਵਾਲੀ ਦੇ ਉਹਨਾਂ ਦੇ ਘਰ ਔਲਾਦ ਨਹੀਂ ਸੀ, ਘਰਵਾਲੀ ਨੂੰ ਜਿਹੜਾ ਸੀ ਆਖਿਆ ਸੀ ਕਿ ਪਰਮੇਸ਼ੁਰ ਘਰ ਆਵੇਗਾ ਅਤੇ ਰੱਜ ਕੇ ਸੇਵਾ ਕਰੀ। ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਸੀ ਸੇਵਕ ਦਾ ਰੂਪ ਧਾਰ ਕੇ ਉਹਨਾਂ ਦੇ ਘਰ ਆਏ, ਪਰ ਉਹਨੂੰ ਨਹੀਂ ਸੀ ਪਤਾ ਵੀ ਇਹ ਵਾਹਿਗੁਰੂ ਅਕਾਲ ਪੁਰਖ ਹੈ। ਅਤੇ ਕੁਝ ਬਚਨ ਕੀਤੇ ਸੀ ਆਉਣ ਵੇਲੇ ਅਕਾਲ ਪੁਰਖ ਨੇ ਕਿ ਮੈਂ ਤੁਹਾਡੇ ਘਰ ਆਊਂਗਾ ਅਤੇ ਸੇਵਕ ਬਣ ਕੇ ਸੇਵਾ ਕਰੂੰ, ਪਰ ਮੈਂ ਤਨਖਾਹ ਕੋਈ ਨਹੀਂ ਲੈਣੀ। ਅਤੇ ਨਾਲ ਜਿਹੜਾ ਸੀ ਕਿਹਾ ਸੀ ਕਿ ਜਿੰਨੀ ਕੁ ਮੈਨੂੰ ਇੱਕ ਵਾਰੀ ਲੋੜ ਹੋਵੇਗੀ ਮੈਂ ਉਹਨਾਂ ਛਕਿਆ ਕਰਨਾ। ਅਤੇ ਤੀਜਾ ਕਿਹਾ ਸੀ ਕਿ ਨਿੰਦਿਆ ਨਾ ਕਰਿਓ, ਜੇ ਨਿੰਦਿਆ ਕਰੋ ਮੈਂ ਉਦੋਂ ਘਰੋਂ ਚੱਲ ਜਾਣਾ। ਅਤੇ ਇਸ ਗੱਲ ਦਾ ਨਾ ਤਾਂ ਲੋਚਨ ਨੂੰ ਹਾਲੇ ਪਤਾ ਸੀ, ਨੌਕਰ ਮੁੰਜ ਖਰੀਦ ਲਿਆਂਦਾ ਮੰਡੀ ਤੋਂ, ਰੱਬ ਰੂਪ ਧਾਰ ਕੇ ਆ ਗਏ, ਕਹਿੰਦੇ ਸਸਤਾ ਹੀ ਨੌਕਰ ਮਿਲ ਗਿਆ, ਨਾ ਤਨਖਾਹ ਲੈਂਦਾ ਹੈ, ਅਤੇ ਪ੍ਰਸ਼ਾਦਾ ਵੀ ਕਹਿੰਦਾ ਮੈਂ ਜਿਹੜਾ ਮਰਜ਼ੀ ਦੇ ਛਕਣਾ ਬਹੁਤਾ ਨਹੀਂ ਛਕਣਾ, ਅਤੇ ਹਜ਼ਾਰ ਹੋਰ ਨੌਕਰ ਕੌਣ ਵਧੀਆ ਮਿਲੂ। ਆ ਗਏ ਨੇ, ਆ ਕੇ ਜਦੋਂ ਜਿਹੜਾ ਸੀ ਸ਼ੁਰੂ ਕਰ ਦਿੱਤੀ, ਆਪਣੇ ਆਪ ਪਦਾਰਥ ਆਈ ਜਾਂਦੇ ਨੇ, ਆਟਾ ਪੀਣ ਨੂੰ ਕਹਿ ਦਿੰਦੇ ਤਲੋਤਨ ਦੇ ਘਰ ਵਾਲੀ, ਆਟਾ ਪੀਠਾ ਪਿਠਾਈ ਆ ਜਾਂਦਾ ਹੈ। ਇਸ ਤਰ੍ਹਾਂ ਇੱਕ ਦਿਨ ਜਿਹੜਾ ਸੀ ਲੰਗਰ ਛਕਣ ਵਾਸਤੇ ਬਹਿ ਗਏ ਨੇ, ਅਤੇ ਰੂਪ ਜਿਹੜਾ ਸੀ ਦੇਖੇ, ਰੂਪ ਧਾਰ ਕੇ ਜਿਹੜਾ ਸੀ ਕਹਿਣ ਲੱਗੇ ਵੀ ਮੈਂ ਇੱਕੋ ਵਾਰੀ ਛਕਣਾ, ਜਿੰਨਾ ਕੁ ਛਕਣਾ, ਦੂਜੀ ਵਾਰੀ ਮੈਂ ਮੰਗਣਾ ਨਹੀਂ। ਪਕਾਈ ਜਾਂਦੀਆਂ ਛਕੀ ਜਾਂਦੇ ਨੇ, ਪਕਾਈ ਜਾਂਦੀਆਂ ਛਕੀ ਜਾਂਦੇ ਨੇ, ਜਿੰਨਾ ਆਟਾ 'ਚ ਸਾਰੇ ਛਕ ਲਿਆ। ਅਤੇ ਮੁੜ ਕੇ ਆਖਣ ਲੱਗੇ ਗੁਆਂਢੀਆਂ ਦੇ ਘਰ ਜਾ ਕੇ, ਨਹੀਂ ਮੇਰੇ ਮਾਲਕ ਨੇ ਹਜ਼ਾਰ ਨੌਕਰ ਲਿਆਂਦਾ ਜਿਹੜਾ ਸੀ ਸੱਤ ਜਨਮ ਦਾ ਭੁੱਖਾ ਹੀ ਲੈ ਜਾਂਦਾ, ਸਾਰੇ ਆਟਾ ਖਾ ਗਿਆ, ਰੱਜਿਆ ਜੇ ਵੀ ਨਹੀਂ। ਸੋ ਐਸੀ ਨਿੰਦਿਆ ਸੁਣ ਕਰਕੇ ਅਸੀਂ ਚਲੇ ਗਏ। ਸੋ ਉਹਦੇ ਬਾਰੇ ਕਿਹਾ ਸੀ ਤਲੋਚਨ ਨੇ, ਨਾਰਾਇਣ ਨਿੰਦ ਸਿਕਾਏ ਭੁੱਲੀ ਗਵਾਰੀ। ਆਪਾਂ ਪੜਿਆ ਨਾ ਤਨਾਸਰੀ ਰਾਗ 'ਚ, ਐ ਭੁੱਲੀ ਹੋਈ ਹੈ ਗਵਾਰੀ ਹੈ, ਮੂਰਖਣੀ ਹੈ, ਰੱਬ ਨੂੰ ਕਿਉਂ ਨਿੰਦ ਦਿੱਤਾ, ਰੱਬ ਆਇਆ ਸੀ, ਚਲੇ ਗਏ ਨੇ। ਸੋ ਐਸੀ ਜਿਹੜੀ ਭਰੋਸੇ ਵਾਲੀ ਸਿਦਕ ਵਾਲੀ ਜਿਹੜੀ ਮੱਤ ਸੀ ਤਲੋਚਨ ਦੇ ਚਿੱਤ ਵਿੱਚੋਂ ਵਸੀ ਹੋਈ ਸੀ। ਹਾਂਜੀ,
ਭਗਤ ਕਬੀਰ ਹੈ ਜਾਣੀ,
ਕੰਬੀਰ ਹੈ,
ਕੰਬੀਰ ਹੈ ਜਾਣੀ,
ਕੱਕੇ ਤੇ ਲੱਗਿਆ ਨਾ ਕੁਛ,
ਹਾਂਜੀ
ਕੀ
ਟਿੱਪੀ
ਫੈਲਾ ਰਹੇ ਹੋ ਤੁਸੀਂ,
ਕੰਬੀਰ ਹੈ ਜਾਣੀ
ਲਾਗੀ, ਜਿਹੜੀ ਚਿੱਤ ਵਿੱਚ ਭਗਤ ਦੇ ਕੰਬੀਰ ਜੀ ਨੇ ਮੱਤ ਜਿਹੜੀ ਉਹਨਾਂ 'ਚ ਸਮਾਈ ਹੋਈ ਸੀ, ਭਾਵ ਏਕੇ ਵਾਲੀ, ਜਬ ਹਮ ਇੱਕ ਕਰ ਜਾਣਿਆ ਤਬ ਲੋਕਾਂ ਕਾਹੇ ਦੁੱਖ ਮਾਨਿਆ। ਇੱਕ ਨੂੰ ਮੰਨਣ ਵਾਲੀ ਜਿਹੜੀ ਮੱਤ ਜਿਹੜੀ ਸੀ ਭਗਤ ਕਬੀਰ ਦੇ ਹਿਰਦੇ 'ਚ ਸਮਾਈ ਹੋਈ ਸੀ। ਹਾਂਜੀ,
ਰਕਮਾਂਗਦ ਕਰਤੂਤ ਰਾਮ,
ਕਰਤੂਤ ਰਾਮ ਨਹੀਂ ਕਰਨਾ, ਕਰਤੂਤ ਰੁਕ ਮੰਗਦ ਕਰਤੂਤ,
ਰਕ ਮੰਗਦ ਕਰਤੂਤ
ਰਾਮ ਜੰਪੋ ਨਿਤ ਭਾਈ,
ਰਾਮ ਜੰਪੋ ਨਿਤ ਭਾਈ,
ਜੰਪੋ ਨਹੀਂ ਪੜ੍ਹਨਾ, ਜੰਪ ਹੋ ਹਾਂ ਪੂਰਾ ਲਾ ਕੇ ਬੋਲਿਓ ਸਾਰੇ,
ਰੁਕ ਮੰਗਦ ਕਰਤੂਤ ਰਾਮ ਜੰਪੋ ਨਿਤ ਭਾਈ,
ਜੰਪੋ ਹੀ ਪੜ੍ਹਦੇ, ਜੰਪ ਹੋ ਹੁਣ ਹੋਇਆ। ਸੋ ਰੁਕ ਮੰਗਦ ਵਾਲੀ ਕਰਤੂਤ ਕਰਤੱਵਤਾ ਜਿਹੜਾ ਜਲਸਾ ਦੇ ਵਿੱਚ ਕਾਇਮ ਰਹਿੰਦਾ ਰਿਹਾ, ਸੇ ਉਹਦੀ ਕਰਤੂਤ ਜਿਵੇਂ ਉਹਦੀ ਕਰਤੱਵ ਸੀ, ਉਹਦੇ ਦੁਆਰਾ ਜਿਵੇਂ ਉਹਨੇ ਭਾਈ ਪਰਮੇਸ਼ਰ ਨੂੰ ਜਪਣਾ ਕੀਤਾ। ਸੋ ਹੇ ਭਾਈ, ਤੁਸੀਂ ਵੀ ਰਾਮ ਨੂੰ ਇੱਦਾਂ ਜਪਣਾ ਕਰੋ, ਜਲ ਭੱਟ ਜੀ ਕਹਿੰਦੇ ਨੇ। ਰੁਕ ਮੰਗਦ ਇੱਕ ਰਾਜਾ ਹੋਇਆ, ਉਹਦੀ ਕਰਤੂਤ ਕੀ ਸੀ ਸੁਣਨੀ ਹੈ, ਸਵੇਰ ਵਾਰ ਤਾਂ ਸੁਣ ਕੇ ਗਏ ਨੇ, ਸੁਣ ਲਓ ਇਹ ਰੁਕ ਮੰਗਦ ਬਾਦਸ਼ਾਹ ਜਿਹੜਾ ਸੀ, ਇਹਨੂੰ ਇੱਕ ਸ਼ੌਕ ਸੀ ਜ਼ਿੰਦਗੀ ਵਿੱਚ, ਕੀ ਸ਼ੌਕ ਸੀ, ਬਾਗ ਲਾਉਣ ਦਾ, ਅਤੇ ਫੁੱਲਾਂ ਨਾਲ ਬੜਾ ਪਿਆਰ ਸੀ। ਇਸ ਕਰਕੇ ਬਾਗ ਦੇ ਵਿੱਚ ਇਹਦੀ ਇਤਨੀ ਰੁਚੀ ਸੀ, ਇਤਨੇ ਭਾਂਤ ਪਾਤ ਦੇ ਨੇ ਜਿਹੜੇ ਸੀ ਬੂਟੇ ਲਾਏ, ਜਿਹੜੇ ਆਮ ਬਾਗ ਵਿੱਚ ਨਹੀਂ ਸੀ ਮਿਲ ਸਕਦੇ, ਅਤੇ ਉੱਦਾਂ ਦੇ ਜਿਹੜੇ ਸੀ ਦਰਖਤ ਲਾਏ ਜਿਹੜੇ ਆਮ ਬਾਗਾਂ ਵਿੱਚ ਨਹੀਂ ਹੁੰਦੇ, ਅਤੇ ਉੱਦਾਂ ਦੇ ਫੁੱਲ ਲਿਆ ਕੇ ਜਿਹੜੇ ਫੁੱਲਾਂ ਵਾਲੇ ਬੂਟੇ ਲਾਏ ਜਿਹੜੇ ਕਿ ਹਰੇਕ ਬਾਗ ਵਿੱਚ ਨਹੀਂ ਹੋ ਸਕਦੇ। ਅਤੇ ਫਿਰ ਉਸ ਬਾਗ ਦੀ ਪ੍ਰਵਸਥ ਕਰਨ ਵਾਸਤੇ ਬਹੁਤ ਪ੍ਰਕਾਰ ਦੇ ਮਾਲੀ ਨੇ ਰੱਖੇ ਹੋਏ ਸੀ, ਤਾਂ ਉਹਦੀ ਹਿਫਾਜ਼ਤ ਪੂਰੀ ਹੋਵੇ ਬਾਗ ਦੀ। ਇੰਨਾ ਸੋਹਣਾ ਖਿੜਿਆ ਬਾਗ ਬਣਿਆ ਸੀ, ਜਿਹਨੂੰ ਵੇਖਣ ਵਾਸਤੇ ਲੋਕ ਜਦੋਂ ਸ਼ਾਮ ਨੂੰ ਸੈਰ ਕੰਮਾਂ ਤੋਂ ਵਿਹਲੇ ਹੋ ਕੇ ਸੈਰ ਕਰਨ ਲਈ ਆਉਂਦੇ, ਤਾਂ ਫਿਰ ਆਉਂਦਾ ਸੀ ਜਿਵੇਂ ਇੱਕ ਵੱਡਾ ਭਾਰੀ ਮੇਲਾ ਲੱਗਿਆ ਹੁੰਦਾ ਬਾਗ ਵਿੱਚ। ਉਹ ਬਾਗ ਦਾ ਸੁਹੱਪਣ ਵੇਖਣ ਲਈ ਜਾਂ ਆਪਣਾ ਆਨੰਦ ਮਾਨਣ ਲਈ। ਹਰ ਪਾਸੇ ਫੁੱਲਾਂ ਦੀ ਸੁਗੰਧੀ ਮਹਿਕਦੀ ਸੀ, ਇਹੋ ਜਿਹਾ ਬਾਗ ਉਹਨੇ ਲਾਇਆ ਹੋਇਆ ਸੀ। ਅਤੇ ਵੱਧ ਤੋਂ ਵੱਧ ਜਿਹੜੇ ਸੀ ਮਾਲੀ ਉਹਦੀ ਪਰਿਵਾਰ ਦਿਨ ਰਾਤ ਵਿੱਚ ਲੱਗੇ ਰਹਿੰਦੇ। ਉਹ ਪਰ ਇਉਂ ਸੀ ਕਿਸੇ ਨੂੰ ਫੁੱਲ ਤੋੜਨ ਦੀ ਆਗਿਆ ਨਹੀਂ ਸੀ, ਬਾਗ 'ਚ ਸੈਰ ਕਰ ਸਕਦਾ, ਸੁਗੰਧੀਆਂ ਬਾਗ ਦੀਆਂ ਲੈ ਸਕਦਾ, ਬੂਟਿਆਂ ਦੇ ਦਰਸ਼ਨ ਕਰ ਸਕਦਾ, ਅਤੇ ਇਉਂ ਲੋਕ ਦੇਖਦੇ ਅਤੇ ਆਨੰਦ ਲੈਂਦੇ। ਪਰ ਕੀ ਹੋਇਆ, ਹੁਣ ਬਾਗ ਵਿੱਚੋਂ ਫੁੱਲ ਟੁੱਟਣੇ ਸ਼ੁਰੂ ਹੋ ਗਏ। ਮਾਲੀਆਂ ਨੂੰ ਪਤਾ ਲੱਗਿਆ ਵੀ ਫੁੱਲ ਟੁੱਟੀ ਜਾ ਰਹੇ ਨੇ, ਪਰ ਪਹਿਲਾਂ ਤਖੜੇ ਕੀਤੇ, ਤਖੜੇ ਪਹਿਲੇ ਵਿੱਚ ਵੀ ਪਰ ਚੋਰ ਲੱਭ ਨਹੀਂ ਰਿਹਾ, ਫੁੱਲ ਟੁੱਟੀ ਜਾ ਰਹੇ ਨੇ। ਟੁੱਟਦੇ ਟੁੱਟਦੇ ਜਿਹੜਾ ਸੀ ਬਾਗ ਦੇ ਵਿੱਚੋਂ ਕਾਫੀ ਫੁੱਲਾਂ ਦਾ ਇੱਦਾਂ ਰੋਜ਼ ਦਾ ਰੋਜ਼ ਟੁੱਟਣ ਦਾ ਜਿਹੜਾ ਸੀ ਹਾਲ ਉਹਨਾਂ ਨੂੰ ਮਾਲੂਮ ਹੋਇਆ। ਪਤਾ ਲੱਗਿਆ ਜੇ ਰਾਜੇ ਨੂੰ ਪਤਾ ਲੱਗ ਗਿਆ ਸਾਨੂੰ ਸਾਰਿਆਂ ਨੂੰ ਇੱਦਾਂ ਜੰਡ ਦੇਣਗੇ ਵੀ ਤੁਸੀਂ ਚੋਰ ਨਹੀਂ ਲੱਭਿਆ, ਆਪਾਂ ਹੀ ਪਹਿਲਾਂ ਕਿਉਂ ਨਾ ਰਾਜੇ ਨੂੰ ਜਾ ਕੇ ਦੱਸ ਦਈਏ, ਮਹਾਰਾਜ ਪਹਿਰਾ ਬਹੁਤ ਸਖਤ ਕੀਤਾ ਹੋਇਆ ਹੈ, ਪਰ ਫੁੱਲ ਫੁੱਕ ਚੋਰ ਇਹੋ ਜਿਹਾ ਤੋੜ ਕੇ ਜਾਂਦਾ, ਚੋਰ ਲੱਭ ਨਹੀਂ ਰਿਹਾ, ਪਹਿਰਾ ਬੜਾ ਸਖਤ ਕੀਤਾ। ਰਾਜਾ ਵੀ ਇਸ ਗੱਲ ਤੋਂ ਚਿੰਤਿਤ ਹੋਇਆ, ਆ ਕੇ ਬਾਗ ਦੇ ਵਿੱਚ ਹੋਰ ਜਿਹੜੇ ਸੀ ਕੁਝ ਪਹਿਰੇ ਤਖੜੇ ਕਰ ਦਿੱਤੇ, ਫੜੋ ਬਈ ਚੋਰ ਨੂੰ, ਪਕੜੋ ਜਿਹੜਾ ਕੌਣ ਆਉਂਦਾ। ਪਰ ਪਹਿਰੇ ਸਖਤ ਨੇ, ਫਿਰ ਨਹੀਂ ਚੋਰ ਫੜਿਆ ਜਾਂਦਾ। ਚੋਰ ਆਉਂਦਾ ਕੌਣ ਸੀ, ਕਿਉਂਕਿ ਇਹ ਜਿਹੜਾ ਬਾਗ ਸੀ ਇੰਦਰ ਦੇ ਬਾਗ ਨਾਲੋਂ ਵੀ ਬਹੁਤ ਜਿਹੜਾ ਸੀ ਸੋਹਣਾ ਸੀ, ਇੰਦਰ ਦਾ ਬਾਗ ਮੰਨਿਆ ਸੁਰਗ ਵਿੱਚ, ਪਰ ਇਹ ਉਹਦੇ ਬਾਗ ਨਾਲੋਂ ਵੀ ਉਹਦੇ ਬਾਗ ਨੂੰ ਮਾਤ ਪਾਉਂਦਾ ਸੀ। ਇੰਦਰ ਨੇ ਵੀ ਆਪਣੀਆਂ ਪਸਰਾਂ ਜਿਹੜੀ ਸੀ ਪਰੀ ਕਹਿ ਲਓ, ਉਹ ਬਾਗ ਦੇ ਫੁੱਲ ਤੋੜਨ ਵਾਸਤੇ ਭੇਜ ਦਿੰਦਾ ਸੀ, ਉਹ ਆਉਂਦੀ ਸੀ ਸੁਰਗ 'ਚੋਂ, ਆਉਂਦੀ ਫੁੱਲ ਤੋੜ ਕੇ ਲੈ ਜਾਂਦੀ ਇੰਦਰ ਨੂੰ ਦੇ ਦਿੰਦੀ। ਸੋ ਹੁਣ ਚੋਰ ਕਿੱਥੋਂ ਫੜਿਆ ਜਾਵੇ। ਇਹਨੇ ਫਿਰ ਕੀ ਕੀਤਾ, ਸਾਰੇ ਜੋ ਸੀ ਬੁਲਾ ਲਿਆ, ਉੱਥੋਂ ਮੁੱਖ ਉਹਦੀਆਂ ਤਨਖਾਹਾਂ ਲੈਂਦੇ ਹੋਏ, ਆਓ ਦੱਸੋ ਆ ਚੋਰ ਦਾ ਪਤਾ ਨਹੀਂ ਲੱਗ ਰਿਹਾ ਕਿ ਕੌਣ ਆ। ਉਹਨਾਂ ਨੇ ਫਿਰ ਜਿਹੜਾ ਸੀ ਆਪਣਾ ਇੱਕ ਢਕੌਂਸਲਾ ਜਿਹਾ ਹਿਸਾਬ ਲਾ ਲਿਆ, ਉਹ ਤਾਂ ਪਤਾ ਨਾ ਲੱਗਿਆ। ਕਹਿੰਦੇ ਵੀ ਇੱਦਾਂ ਖਰੋ, ਹਰੇਕ ਜਿਹੜਾ ਫੁੱਲ ਵਾਲਾ ਬੂਟਾ ਨਾ ਉਹਦੇ ਨਾਲ ਕੋਈ ਕੰਡਿਆਂ ਵਾਲਾ ਬੂਟਾ ਲਾ ਦਿਓ, ਬਤਾਊ ਲਾ ਦਿਓ, ਬਤਾਊ ਨੂੰ ਕੰਡੇ ਲੱਗਦੇ ਹਨ ਬੂਟੇ ਨੂੰ, ਜਾਂ ਜਿਹੜਾ ਸੀ ਜਿਹੜਾ ਗੁਲਾਬ ਦਾ ਫੁੱਲ ਕੰਡਿਆਂ ਵਾਲਾ ਹੁੰਦਾ ਇਹ ਉਹਦੇ ਹਰੇਕ ਬੂਟੇ ਨਾਲ ਜੀ ਲਾਓ। ਅਤੇ ਉਹਨੇ ਰਾਜੇ ਨੇ ਉਹ ਬੂਟੇ ਲਾ ਦਿੱਤੇ ਨਾਲ ਨਾਲ ਗੁਲਾਬ ਕੰਡਿਆਂ ਵਾਲੇ ਜਿਹੜੇ ਸੀ। ਹੁਣ ਅੱਜ ਆਈ ਆ ਜਿਹੜੀ ਆ ਪਰੀ ਤੋੜਨ ਵਾਸਤੇ ਫੁੱਲ, ਬਾਕੀ ਦੇ ਹੇਠੋਂ ਜਿਹੜੀ ਤੋੜ ਲੈਂਦੀ ਆ, ਇੱਕ ਉੱਚੇ ਦਰਖਤ ਨੂੰ ਲੱਗਾ ਸੀ, ਉੱਥੇ ਤੱਕ ਹੱਥ ਦੀ ਪਹੁੰਚਣੀ ਸੀ। ਜਦੋਂ ਉੱਥੇ ਜਾਣ ਦੀ ਤਿਆਰੀ ਕੀਤੀ ਤਾਂ ਜਾਣ ਲੱਗੀ ਤਾਂ ਪੈਰ 'ਚੋਂ ਗੁਲਾਬ ਦਾ ਕੰਡਾ ਵੱਜ ਗਿਆ, ਕੰਡਾ ਵੱਜਿਆ ਅਤੇ ਹੁਣ ਉੱਥੇ ਬੈਠੀ ਰਹਿ ਗਈ ਜਿਹੜੀ ਸੀ। ਅੱਜ ਉੱਡ ਨਾ ਸਕੀ, ਪਰੀਆਂ ਦਾ ਹੁੰਦੇ ਵੀ ਉੱਡ ਕੇ ਚੱਲ ਜਾਂਦੇ ਨੇ ਸਵਰਗ ਨੂੰ, ਨਾ ਉੱਡ ਸਕੀ, ਬੈਠੀ ਰਹਿ ਗਈ। ਸਵੇਰੇ ਪੈਰ ਫੜ ਜਿਹਨੂੰ ਵੇਖਿਆ ਵੀ ਚੋਰ ਤਾਂ ਆਪ ਬੈਠਾ ਹੈ ਬਾਈ, ਇਹ ਤਾਂ ਕੋਈ ਇਸਤਰੀ ਆ, ਬੜੀ ਸੁੰਦਰ ਆ, ਵੇਖ ਕਰਕੇ ਸਾਰੇ ਭੱਜੇ। ਕਈਆਂ ਨੇ ਮੇਰੇ ਵਰਗਿਆਂ ਦੇਖੀ ਵੀ ਨਹੀਂ ਸੀ ਵੀ ਚੋਰ ਲੱਭ ਲਿਆ ਪਹਿਲੇ ਜਾ ਕੇ ਸੀ ਰਾਜੇ ਨੂੰ ਦੱਸਿਆ, ਨਿਆਮ ਲਈਏ ਜਾ ਕੇ ਚੜ ਗਿਆ ਜੀ, ਪੈਰ ਤੜਕੇ ਨੂੰ ਆ ਗਏ ਸਾਰੇ। ਰਾਜਾ ਕਹਿੰਦਾ ਕੀ ਬਿਵਤਾ ਪੈ ਗਈ, ਸਵੇਰੇ ਸਵੇਰੇ ਆ ਗਏ ਜੀ, ਚੋਰ ਫੜ ਲਿਆ ਉਹ ਵੇਖੋ ਜਾ ਕੇ। ਰਾਜਾ ਆਇਆ, ਆ ਕਰਕੇ ਦੇਖਿਆ ਵੀ ਇੱਥੇ ਕੋਈ ਇੰਨਾ ਸੁੰਦਰ ਰੂਪ ਕੌਣ, ਪਰ ਜਵਾਨੀ ਦੀ ਉਮਰ ਆ। ਸੋ ਵੇਖ ਕਰਕੇ ਜਿਹੜਾ ਸੀ ਆਖਿਆ, ਸੰਬੋਧਨ ਕਰਕੇ ਕਿਹਾ ਵੀ ਬਾ ਤੂੰ ਕਿੱਥੋਂ ਆਈ, ਮੇਰੇ ਬਾਗ ਤੈਨੂੰ ਪਤਾ ਨਹੀਂ ਰਾਜੇ ਦਾ ਬਾਗ ਹੈ, ਫੁੱਲ ਤੋੜਨ ਦੀ ਜ਼ਰੂਰਤ ਤੂੰ ਕੀਤੀ ਕਿਵੇਂ, ਕਿਸ ਦੀ ਭੇਜੀ ਆਈ ਹਾਂ। ਕਹਿਣ ਲੱਗੇ ਮਹਾਰਾਜ ਮੈਂ ਇਹ ਲੋਕ ਦੀ ਤਾਂ ਹੈ ਨਹੀਂ, ਮੈਂ ਸਵਰਗ 'ਚੋਂ ਆਈ ਹਾਂ, ਇੰਦਰ ਨੇ ਭੇਜਿਆ ਮੈਨੂੰ। ਤੁਹਾਡੇ ਬਾਗ ਦੀ ਸੁੰਦਰਤਾ ਨੂੰ ਵੇਖ ਕਰਕੇ ਇੰਦਰ ਵੀ ਜਿਹੜਾ ਸੀ ਇਸ ਬਾਗ ਦੇ ਫੁੱਲਾਂ ਨੂੰ ਚਾਹੁੰਦਾ ਹੈ। ਕਹਿਣ ਲੱਗੇ ਮੇਰੇ ਬਾਗ ਦੀ ਇੰਨਾ ਮਹੱਤਵ, ਇੰਨੀ ਪ੍ਰਸਿੱਧੀ। ਸੋ ਕਹਿਣ ਲੱਗਾ ਗੱਲ ਵੀ ਇਹ ਹੈ, ਹੁਣ ਸਜ਼ਾ ਤਾਂ ਬਹੁਤ ਵੱਡੀ ਹੋਣੀ ਚਾਹੀਦੀ ਸੀ, ਰਾਜੇ ਦਿੰਦੇ ਨੇ, ਪਰ ਮੈਂ ਉਹਨਾਂ ਰਾਜਿਆਂ ਵਰਗਾ ਰਾਜਾ ਨਹੀਂ। ਪਹਿਲੀ ਗੱਲ, ਜੇ ਕੋਈ ਹੋਰ ਰਾਜਾ ਹੁੰਦਾ ਤੇਰਾ ਸੁੰਦਰ ਸਰੂਪ ਵੇਖ ਕੇ ਤੈਨੂੰ ਮਹਿਲਾਂ ਚਲ ਜਾਂਦਾ, ਪੁਰਾਣੀ ਕੋਈ ਬਣਾ ਕੇ ਜਿਹੜਾ ਸੀ ਇੱਦਾਂ ਰੱਖਣਾ ਕਰਦਾ, ਪਰ ਮੈਂ ਇੱਕ ਉਹ ਰਾਜਾ ਵਾਂ ਜਿਹਦਾ ਮੇਰਾ ਜਤ ਸਤ ਕਾਇਮ ਹੈ। ਸੋ ਇਸ ਕਰਕੇ ਮੈਂ ਤੈਨੂੰ ਸਜ਼ਾ ਵੀ ਕੋਈ ਨਹੀਂ ਦੇਣੀ, ਤੂੰ ਜਿਹੜੀ ਆ ਪਹਿਲੀ ਵਾਰੀ ਤੇਰੀ ਚੋਰੀ ਆ ਅਤੇ ਤੈਨੂੰ ਇਹ ਤੇਰੀ ਚੋਰੀ ਵੀ ਮਾਫ਼ ਕੀਤੀ। ਇਉਂ ਜਿਹੜਾ ਸੀ ਉਹਨੂੰ ਵਾਪਸ ਭੇਜਿਆ। ਇਸ ਲਈ ਐਸੀ ਉਹਦੀ ਕਰਤੂਤ ਸੀ ਕਿ ਰਾਜਾ ਹੁੰਦਾ ਹੋਇਆ ਅਤੇ ਆਪਣੇ ਜਤ ਸਤ ਨੂੰ ਕਾਇਮ ਰੱਖਿਆ, ਅਤੇ ਨਾਲ ਜਿਹੜਾ ਸੀ ਕੋਈ ਫਾਂਸੀ ਵਗੈਰਾ ਦੀ ਸਜ਼ਾ ਜਾਂ ਕੋਈ ਹੋਰ ਡੰਡ ਨਹੀਂ ਉਹਨੂੰ ਦਿੱਤਾ, ਦਾਨਾ ਸੁਭਾਅ ਸੀ, ਖਿਮਾ ਕਰਨ ਵਾਲਾ ਸੁਭਾਅ ਸੀ, ਐਸੀ ਜਿਹੜੀ ਕਰਤੂਤ ਰੁਕਮੰਗਦ ਰਾਜੇ ਦੀ ਸੀ। ਸੋ ਉਹ ਆਪ ਜਪਦਾ ਸੀ, ਹੋਰ ਕੀ ਕਰਤੂਤ ਸੀ, ਲੋਕਾਂ ਨੂੰ ਨਾਮ 'ਚ ਪਾਉਂਦਾ ਸੀ। ਇਉਂ ਉਹਦੇ ਵਾਲੀ ਕਰਤੂਤ ਕਹਿੰਦੇ ਕਰੀਏ ਜੀ, ਜਪੀਏ ਵੀ, ਜਪਾਈਏ ਵੀ, ਜਤ ਸਤ ਨੂੰ ਕਾਇਮ ਰੱਖੀਏ ਜੀ, ਅਤੇ ਖਿਮਾ ਵਾਲਾ ਮਾਫ਼ ਕਰਨ ਦਾ ਸੁਭਾਅ ਵੀ ਰੱਖੀਏ, ਕਿਸੇ 'ਤੇ ਕੋਈ ਮਾੜਾ ਮੋਟਾ ਕੋਈ ਦੋਸ਼ ਹੋ ਗਿਆ ਇਹ ਨਾ ਕਿ ਉਹਨੂੰ ਫਾਹੇ ਲਾ ਦਿਓ, ਮਾਫ਼ ਕਰ ਦੇਣ ਦਾ ਸੁਭਾਅ ਹੋਣਾ ਚਾਹੀਦਾ, ਖਿਮਾ ਕਰ ਦੇਣਾ। ਪਰ ਬਹੁਤ ਘੱਟ ਸੁਭਾਅ ਜਿਹੜਾ ਖਿਮਾ ਕਰਨ ਵਾਲਾ, ਡੰਡ ਦੇਣ ਵਾਲੇ ਬਹੁਤੇ ਸੁਭਾਅ ਨੇ। ਚਲੋ ਜੀ।
ਅਮਰੀਕ ਪਹਿਰਲਾਦ ਸ਼ਰਨ ਗੋਬਿੰਦ ਗਤ ਪਾਈ।
ਅਮਰੀਕ ਜਿਹਦਾ ਦੂਜਾ ਨਾਮ ਹੈ ਅਮਰੀਕ, ਕਿਸੇ ਵੀ ਆਇਆ ਸੀ ਨਾ ਅਮਰੀਕ, ਇਹ ਵੀ ਮੰਮੇ ਨਾਲ ਹੈ, ਅਮਰੀਕ ਹੀ ਪੜ੍ਹਨਾ। ਸੋ ਜਿਹੜਾ ਅਮਰੀਕ ਰਾਜਾ ਹੋਇਆ ਹੈ ਅਤੇ ਭਗਤੀ ਭਾਵ ਵਾਲਾ ਰਾਜਾ ਹੋਇਆ, ਪ੍ਰਹਿਲਾਦ ਵੀ ਹੋਇਆ ਇੱਦਾਂ, ਸੋ ਇਹਨਾਂ ਨੇ ਗੋਬਿੰਦ ਦੀ ਸ਼ਰਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਗ੍ਰਹਿਣ ਕਰਕੇ ਮੁੱਖ ਪਦਵੀ ਨੂੰ ਪਾਇਆ। ਅਸੀਂ ਵੀ ਜਿਹੜਾ ਸੀ ਉਸ ਗੋਬਿੰਦ ਦੀ ਸ਼ਰਨ ਵਿੱਚ ਆ ਕਰਕੇ, ਭੱਟਾਂ ਨੂੰ ਕਹਿ ਰਿਹਾ ਜਾਲ ਭੱਟ, ਅਸੀਂ ਵੀ ਉਸ ਗਤੀ ਨੂੰ ਪਾਈਏ, ਪਰਮ ਪਦਵੀ ਨੂੰ ਪਾਈਏ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਹੀ ਰੂਪ ਨੇ, ਗੋਬਿੰਦ ਦਾ ਰੂਪ ਨੇ। ਪ੍ਰਹਿਲਾਦ ਤੇ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ। ਹਾਂਜੀ, ਗੋਬਿੰਦ ਦੀ ਸ਼ਰਨ ਵਿੱਚ ਆ ਕੇ ਤਾਂ ਸ਼ਰਨ ਗੋਬਿੰਦ ਨਾਲ ਲੱਗਣਾ, ਜੇ ਪ੍ਰਹਿਲਾਦ ਸ਼ਰਨ ਕਰਾਂਗੇ ਉਹਨਾਂ ਦੀ ਸ਼ਰਨ ਹੋ ਜਾਊਗੀ। ਪ੍ਰਹਿਲਾਦ ਅਤੇ ਵਿਸ਼ਰਾਮ ਕਰੋ, ਪਕਾ ਲਓ ਇਹਨੂੰ, ਪੜਿਓ। ਸੋ ਅਮਰੀਕ ਦੀ ਕਥਾ ਤਾਂ ਤੁਸੀਂ ਪਿਛਲੀ ਵਾਰੀ ਸੁਣੀ ਸੀ ਨਾ, ਕਿ ਸੁਦਰਸ਼ਨ ਚੱਕਰ ਉਹਦੀ ਮਗਰ ਪਾਤਾ ਸੀ ਦੁਰਵਾਸਾ ਰਿਸ਼ੀ ਨੇ, ਨਹੀਂ ਦੁਰਵਾਸਾ ਰਿਸ਼ੀ ਉਹਨੂੰ ਮਾਰਨਾ ਚਾਹੁੰਦਾ ਸੀ। ਹਾਂਜੀ, ਕਹਿਤਾ ਛੇਤੀ ਤੁਸੀਂ, ਦੁਰਵਾਸਾ ਰਿਸ਼ੀ ਜਿਹੜਾ ਸੀ ਉਹਨੂੰ ਮਾਰਨਾ ਚਾਹੁੰਦਾ ਸੀ ਅਮਰੀਕ ਨੂੰ। ਇੱਕ ਆਪਣੀ ਜੱਟ ਦੇ ਵਿੱਚ ਬੰਦਾ ਪੈਦਾ ਕਰਕੇ ਉਹਨੂੰ ਮਾਰਨ ਦਾ ਯਤਨ ਕੀਤਾ। ਅਮਰੀਕ ਜਿਹੜਾ ਸੀ ਰੱਬ ਦਾ ਭਗਤ ਸੀ, ਰਾਜਾ ਸੀ, ਭਾਵੇਂ ਰੱਬ ਨੂੰ ਰਾਜਾ ਜੀ ਇਹ ਖਾਮ ਖੇ ਮੇਰੇ ਕ੍ਰੋਧੀ ਹੋ ਗਿਆ, ਦੁਰਵਾਸਾ ਨੂੰ ਗੁੱਸਾ ਬਹੁਤ ਛੇਤੀ ਆਉਂਦਾ ਸੀ। ਉਹ ਇਉਂ ਸੀ ਸਾਖੀ ਵੀ ਇਹ ਇਹਨੇ ਇਕਾਦਸ਼ੀ ਦਾ ਵਰਤ ਰੱਖਦਾ ਸੀ ਅਮਰੀਕ ਜਿਹੜਾ ਸੀ, ਉਦੋਂ ਉਹਨੇ ਵਰਤ ਖੋਲ੍ਹਣਾ ਸੀ ਅਤੇ ਦੁਰਵਾਸਾ ਰਿਸ਼ੀ ਉਹਦੇ ਦਰ ਤੇ ਆਇਆ ਅਤੇ ਕਹਿਣ ਲੱਗਾ ਵੀ ਮੈਂ ਇਸ਼ਨਾਨ ਕਰਿਆ ਵਾਂ, ਫਿਰ ਵਰਤ ਖੋਲ੍ਹੀ ਅਤੇ ਉੱਧਰ ਦੁਆਸੀ ਚੜ੍ਹਨ ਲੱਗੀ ਹੋਈ ਸੀ, ਨੇੜਾ ਵਰਤ ਖੋਲ੍ਹਣਾ ਸੀ ਉਹਨੇ। ਅਤੇ ਇਸ ਕਰਕੇ ਜੇ ਹੁਣ ਉਹ ਆਪਣਾ ਰੋਜ਼ ਦਾ ਨਿਯਮ ਟੁੱਟਦਾ, ਦੁਰਵਾਸਾ ਜਾਣ ਕੇ ਲੇਟ ਉਹ ਕਰਤਾ ਉਹਨੇ ਵੀ ਦੇਖਦਾ ਮੇਰੇ ਆਏ 'ਤੇ ਖੋਲੂਗਾ ਕਿ ਨਹੀਂ, ਅਤੇ ਜਾਣ ਕੇ ਨਹਾਉਣ ਦਾ ਦੇਰੀ ਕਰ ਦਿੱਤੀ, ਆਇਆ ਨਾ ਦੇਖਣ ਨਾਲ, ਇਹਦੇ ਨੂੰ ਉਹਨੇ ਕੀ ਕੀਤਾ ਵਰਤ ਖੋਲ੍ਹ ਲਿਆ, ਵੀ ਤਾਂ ਆਇਆ ਹੀ ਨਹੀਂ ਵਰਤ ਖੋਲ੍ਹਿਆ, ਆ ਗਿਆ ਆ ਕੇ ਕਹਿੰਦਾ ਵੀ ਤੂੰ ਜਿਹੜਾ ਸੀ ਵਰਤ ਕਿਉਂ ਖੋਲ੍ਹਿਆ ਮੇਰੇ ਆਏ ਤੋਂ ਬਿਨਾਂ, ਕਹਿੰਦੇ ਤੁਸੀਂ ਤਾਂ ਆਏ ਨਹੀਂ ਤਾਂ ਮੈਂ ਖੋਲ੍ਹਣਾ ਹੀ ਸੀ। ਇੰਨੇ 'ਚ ਗੁੱਸੇ 'ਚ ਹੋ ਕੇ ਜਿਹੜਾ ਸੀ ਆਪਣੀ ਇੱਕ ਜੱਟ ਚੁੱਕ ਬੰਦਾ ਤਿਆਰ ਕਰਕੇ ਮਾਰਨ ਨੂੰ ਉਹਦੇ ਦੁਆਲੇ ਕਰ ਦਿੱਤਾ, ਸਤੇਜ ਪ੍ਰਤਾਪੀ ਕੋਈ ਦਾ ਪੈਦਾ ਕਰਤਾ। ਕਹਿੰਦੇ ਉਸ ਵੇਲੇ ਫਿਰ ਜਿਹੜਾ ਸੀ ਇਹਨੇ ਘਰ ਪੂਰੀ ਅਰਾਧਨਾ ਕੀਤੀ ਆ, ਭਗਤੀ ਦੀ ਰੱਖਿਆ ਕਰਨੀ ਸੀ ਪਰਮੇਸ਼ਰ ਨੇ, ਉਦੋਂ ਫਿਰ ਇੱਕ ਸੁਦਰਸ਼ਨ ਚੱਕਰ ਜਿਹੜਾ ਸੀ ਆਇਆ, ਇਹਦੇ ਦੁਰਵਾਸਾ ਦੇ ਮਗਰ ਪਾ ਦਿੱਤਾ, ਦੁਰਵਾਸਾ ਮੂਹਰੇ ਮੂਹਰੇ ਜਿਹਦੇ ਆਵੇ ਮਗਰ ਸੁਦਰਸ਼ਨ ਚੱਕਰ, ਲੋਕਾਂ ਨੂੰ ਕਿਤੇ ਥਾਂ ਨਾ ਵਧੇ। ਮੁੜ ਕੇ ਫਿਰ ਜਿਹੜਾ ਸੀ ਆਵਾਜ਼ ਆਈ ਕਿ ਜੇ ਬਚਣਾ ਇਹਦੇ ਕੋਲੋਂ ਉਹਦੀ ਜਾ ਕੇ ਮਿੰਨਤ ਕਰ, ਉਹਦੇ ਕੋਲ ਉਹਦੇ ਮੁੜ ਜਾ ਕੇ ਸੌਰੀ ਕਰ, ਸ਼ਰਨ 'ਚ ਜਾ। ਇਉਂ ਆਇਆ ਸੀ ਮੁੜ ਕੇ ਦੁਰਵਾਸਾ, ਇਉਂ ਬਚਾਇਆ ਸੀ, ਇਉਂ ਕਿਤੇ ਰੱਖਿਆ ਜਿਵੇਂ ਅਮਰੀਕ ਦੀ ਕੀਤੀ ਰੱਖਿਆ, ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, ਅਤੇ ਸ਼ਰਨ ਗੋਬਿੰਦ ਗਤ ਪਾਈ, ਉਹਨਾਂ ਨੇ ਗੋਬਿੰਦ ਦੀ ਸ਼ਰਨ ਪ੍ਰਾਪਤ ਕਰਕੇ ਗਤੀ ਨੂੰ ਪ੍ਰਾਪਤ ਕੀਤਾ ਸੀ। ਉਸੇ ਗੋਬਿੰਦ ਦਾ ਸਰੂਪ ਨੇ ਗੁਰੂ ਅਮਰਦਾਸ ਜੀ, ਅਤੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਆਪਾਂ ਵੀ ਪਰਮ ਗਤੀ ਨੂੰ ਪਾਈਏ ਜੀ।
ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗ
ਜੁਗ ਜੁਗ ਬਸਾ ਠੀਕ ਕਰੋ, ਨਾਲੇ ਉਚਾਰਨ ਠੀਕ ਕਰਾਂਗੇ। ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ,
ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ
ਸੁਮਤ, ਪਾਠ ਇਕੱਠਾ ਦੇਖਿਓ ਤੁਹਾਡੇ ਕੋਲ, ਹਾਂਜੀ ਨਹੀਂ ਟਕਸਾਲ ਵਾਲੀ ਤੇ ਇਕੱਠਾ ਪਾਠ ਹੋਣਾ ਚਾਹੀਦਾ। ਸੁਮਤ ਸੁਮਤ ਜਲ ਜਾਣੀ ਜੁਗਤ,
ਸੁਮਤ ਜਲ ਜਾਣੀ ਜੁਗਤ।
ਸੋ ਹੁਣ ਆ ਇੱਕ ਸਵਈਆ ਜਿਹੜਾ ਸੀ ਜਲ ਭੱਟਦਾ ਆਇਆ, ਉੱਪਰ ਜਾਲ ਪਦੇ ਆਏ ਸੀ ਪਹਿਲਾਂ ਜਿਹੜੇ ਸੀ ਤਿੰਨ ਸਵਈਏ, ਹੁਣ ਚੌਥਾ ਜਲ ਭੱਟਦਾ ਆਇਆ ਇਹ, ਅਗਲਾ ਇੱਕ ਸਵਈਆ ਫਿਰ ਜਾਲ ਭੱਟਦਾ ਹੀ ਆਊਗਾ। ਸੋ ਹੇ ਗੁਰੂ ਅਮਰਦਾਸ ਜੀ, ਜਲ ਭੱਟ ਜੀ ਕਹਿੰਦੇ ਨੇ ਤੁਸਾਂ ਨੇ ਲੋਭ ਕ੍ਰੋਧ ਆਦਿਕ ਅਤੇ ਤ੍ਰਿਸ਼ਨਾ ਸਾਰਿਆਂ ਨੂੰ ਤਜਣਾ ਕੀਤਾ, ਛੱਡਣਾ ਕੀਤਾ, ਤਿਆਗਿਆ। ਸੁਮਤ ਜਲ ਜਾਣੀ ਜੁਗਤ, ਜਲ ਭੱਟ ਜੀ ਕਹਿੰਦੇ ਹੈ ਗੁਰੂ ਅਮਰਦਾਸ ਜੀ ਤੁਹਾਡੀ ਸ੍ਰੇਸ਼ਟ ਮਤ ਦੀ ਜਿਹੜੀ ਜੁਗਤੀ ਹੈ ਉਹ ਤੁਸਾਂ ਨੇ ਜਾਣਨਾ ਕੀਤੀ ਹੈ। ਚਲੋ ਅੱਗੇ,
ਗੁਰ ਅਮਰਦਾਸ ਨਿਜ ਭਗਤ
ਹੈ ਅਤੇ ਵਿਸਰਾਮ
ਹੈ, ਦੇਖ ਦਰਸ਼ ਪਾਵੋ ਮੁਕਤ।
ਪੜ੍ਹੋ ਸਾਰੇ, ਗੁਰ ਅਮਰਦਾਸ ਨਿਜ ਭਗਤ ਹੈ,
ਗੁਰ ਅਮਰਦਾਸ ਨਿਜ ਭਗਤ ਹੈ,
ਦੇਖ ਦਰਸ਼ ਪਾਵੋ ਮੁਕਤ,
ਦੇਖ ਦਰਸ਼ ਪਾਵੋ ਮੁਕਤ।
ਹਾਂਜੀ, ਜਲ ਪੱਟ ਕਹਿੰਦਾ ਮਹਾਰਾਜ ਮੈਂ ਤੁਹਾਡਾ ਨਿਜ ਦਾ ਭਗਤ ਹਾਂ ਜਾਂ ਅਸੀਂ ਸਾਰੇ ਤੁਹਾਡੇ ਭਗਤ ਹਾਂ ਸੱਚੇ ਪਾਤਸ਼ਾਹ ਦੇਖ ਦਰਸ ਤੁਹਾਡਾ ਦਰਸ਼ਨ ਵੇਖ ਕਰਕੇ ਮੁਕਤੀ ਨੂੰ ਹੁਣ ਪਾਉਣਾ ਕਰਾਂਗੇ ਕਿਉਂਕਿ ਤੁਸੀਂ ਉਸੇ ਅਕਾਲ ਪੁਰਖ ਦਾ ਰੂਪ ਹੋ ਜਿਹਨਾਂ ਤੋਂ ਸਾਨੂੰ ਇਹ ਸ਼ਰਾਪ ਮਿਲਿਆ ਸੀ ਹਾਂਜੀ ਸੋ ਤੁਹਾਨੂੰ ਹੁਣ ਵੇਖ ਕੇ ਮੁਕਤੀ ਨੂੰ ਪਾਵਾਂਗੇ
ਗੁਰ ਅਮਰਦਾਸ ਪਾਰਸਿਆ
ਇੱਥੇ ਹੁਣ ਜੀ ਬਿਹਾਰੀ ਲਾਉਣੀ ਹੈ ਇੱਥੇ ਉਹੀ ਕਿਉਂਕਿ ਦੇਖਣਾ ਨਾ ਆਪਾਂ ਨੇ ਸਿਹਾਰੀ ਹੈ ਕਿ ਬਿਹਾਰੀ ਹੈ ਜੇ ਸਿਹਾਰੀ ਹੈ ਤਾਂ ਸਿਹਾਰੀ ਲਾਵਾਂਗੇ ਆਪਣੇ ਇੱਥੇ ਹੁਣ ਸਿਹਾਰੀ ਨਹੀਂ ਨਾ ਹੈ ਹੁਣ ਕੀ ਹੈ ਇੱਥੇ
ਪਰਸੀ ਹੈ
ਅਤੇ ਪਰਸੀ ਅਪਣਾਂਗੇ ਸੱਸੇ ਦੇ ਖੱਬੇ ਪਾਸੇ ਲੱਗੀ ਹੈ ਕਿ ਸੱਜੇ ਸੱਜੇ ਪਾਸੇ ਸੱਜੇ ਪਾਸੇ ਵਾਲੀ ਕੀ ਹੁੰਦੀ ਹੈ ਅਤੇ ਹੇਠਲੇ ਪਾਸੇ ਵਾਲੀ ਕੀ ਹੁੰਦੀ ਆ ਬੋਲੋ ਸਾਰੇ ਜੀ ਗੁਰ ਅਮਰਦਾਸ ਪਰਸੀ ਹੈ
ਗੁਰ ਅਮਰਦਾਸ ਪਰਸੀ ਹੈ
ਪੋਹਮ ਪਾਤਕ ਬਿਨਾਸਾ ਹੈ
ਪੋਹਮ ਪਾਤਕ ਬਿਨਾਸਾ
ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਪਰਸਣਾ ਕੀਤਾ ਨਾ ਮਾਨ ਕਹਿੰਦੇ ਪੋਹਮ ਨਾਮ ਧਰਤੀ ਦਾ ਹੈ ਪਾਤਕ ਮੈਨੇ ਪਾਪ ਹਾਂ ਜਿਸ ਧਰਤੀ 'ਤੇ ਗੁਰੂ ਅਮਰਦਾਸ ਜੀ ਨੇ ਚਰਨ ਪਾ ਦਿੱਤੇ ਉਹ ਧਰਤੀ ਦੇ ਸਾਰੇ ਪਾਪ ਨਾਸ਼ ਹੋ ਗਏ ਐਸੇ ਸੀ ਗੁਰੂ ਅਮਰਦਾਸ ਜੀ ਦੇ ਚਰਨ ਜਿਸ ਧਰਤੀ ਨਾਲ ਗੁਰੂ ਅਮਰਦਾਸ ਦੇ ਚਰਨ ਮਿਲ ਗਏ ਉਹ ਧਰਤੀ ਦੇ ਸਾਰੇ ਪਾਪ ਨਾਸ਼ ਹੋ ਗਏ ਪੋਹਮ ਮੈਨੇ ਧਰਤੀ ਪਾਤਕ ਮੈਨੇ ਪਾਪ
ਗੁਰ ਅਮਰਦਾਸ ਪਰਸੀ ਹੈ
ਠੀਕ ਹੈ
ਸਿੱਧ ਸਾਧਕ ਆਸਾਸ ਹੈ
ਠੀਕ ਹੈ ਆਸਾਸ ਹੈ ਠੀਕ ਪੜ੍ਹਿਆ ਪੜ੍ਹੋ ਸਾਰੇ ਗੁਰ ਅਮਰਦਾਸ ਪਰਸੀ ਹੈ
ਗੁਰ ਅਮਰਦਾਸ ਪਰਸੀ ਹੈ
ਸਿੱਧ ਸਾਧਕ ਆਸਾਸ ਹੈ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਭਾਈ ਪਰਸਨ ਕਰਕੇ ਜਾਂ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਮਿਲਣਾ ਕੀਤਾ ਹੈ ਸਿੱਧ 84 ਸਿੱਧਾਂ ਅਤੇ ਸਾਧਕ ਸਾਧਨਾ ਕਰਨ ਵਾਲਿਆਂ ਦੀਆਂ ਸੱਚੇ ਪਾਤਸ਼ਾਹ ਜੀ ਨੇ ਆਸਾਸਾ ਸਾਰੀਆਂ ਆਸਾਂ ਪੂਰੀਆਂ ਕੀਤੀਆਂ ਨੇ ਜਾਂ ਆਸਾਸਾ ਮੈਨੇ ਚਾਹੁੰਦੇ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸਨ ਸਿੱਧ ਵੀ 84 ਚਾਹੁੰਦੇ ਨੇ ਆਸਾਸਾ ਮੈਨੇ ਚਾਹੁੰਦੇ ਨੇ ਸਾਧਕ ਸਾਧਨਾ ਕਰਨ ਵਾਲੇ ਵੀ ਭਾਈ ਚਾਹੁੰਦੇ ਨੇ ਜਾਂ ਆਸਾਸਾ ਦਾ ਅਰਥ ਟਕਸਾਲ 'ਚ ਕੀਤਾ ਜਾਂਦਾ ਸਾਸਾ ਮੈਨੇ ਸੰਸੇ ਆ ਮੈਨੇ ਰਹਿਤ ਸਿੱਧ ਵੀ ਅਤੇ ਸਾਧਕ ਵੀ ਭਾਈ ਸੰਸਿਆਂ ਤੋਂ ਰਹਿਤ ਹੋ ਗਏ ਗੁਰੂ ਅਮਰਦਾਸ ਦੇ ਚਰਨਾਂ ਨੂੰ ਪਰਸ ਕੇ ਜਾਂ ਆ ਸਾਸਾ ਹੈ ਸਾਸਾ ਨਾ ਹੁੰਦਾ ਤਾੜਨਾ ਦਾ ਆ ਮੈਨੇ ਰਹਿਤ ਸਿੱਧ ਵੀ ਸਾਧਕ ਵੀ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਪਰਸ ਕੇ ਜਮਦੂਤਾਂ ਦੀਆਂ ਤਾੜਨਾ ਤੋਂ ਰਹਿਤ ਹੋ ਗਏ ਚਲੋ ਅੱਗੇ
ਗੁਰੂ ਅਮਰਦਾਸ ਪਰਸੀ ਹੈ ਧਿਆਨ ਲਹੀਏ ਉਹ ਮੁੱਕ ਹੈ
ਮੁੱਕੇ ਕੱਕੇ ਨੂੰ ਸਿਆਰੀ ਨਾ ਮੁੱਕੇ
ਹੈ
ਹਾਂ ਗੁਰੂ ਅਮਰਦਾਸ ਜੀ ਦੇ ਭਾਈ ਜਿਹਨਾਂ ਨੇ ਧਿਆਨ ਧਾਰਨਾ ਕੀਤਾ ਪਰਸਨਾ ਕੀਤਾ ਨਾ ਉਹਨਾਂ ਦੇ ਜ਼ਿੰਦਗੀ ਦੇ ਇੱਕ ਤਾਂ ਗੁਰੂ ਅਮਰਦਾਸ ਜੀ ਨੂੰ ਪਰਸਨਾ ਕੀਤਾ ਅਤੇ ਉਹਨਾਂ ਚਰਨਾਂ ਦਾ ਧਿਆਨ ਲਈ ਹੈ ਧਿਆਨ ਪ੍ਰਾਪਤ ਹੋਇਆ ਜਿਹਨਾਂ ਨੂੰ ਪਾਓ ਮੁੱਕੇ ਪਾਓ ਮੈਨੇ ਪਿੰਡਾ ਮੁੱਕੇ ਮੈਨੇ ਮੁੱਕ ਜਾਂਦਾ ਹੈ ਕਿਹੜਾ ਪਿੰਡਾ 84 ਲੱਖ ਜੂਨੀ ਦਾ ਜੂਨਾਂ ਦਾ ਪਿੰਡਾ ਮੁੱਕ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ ਕੀਤਾ
ਵਾਹਿਗੁਰੂ
ਮੁੜ ਕੇ ਜੂਨ 'ਚ ਨਹੀਂ ਪੈਂਦਾ ਸੋ ਕਰ ਲਿਆ ਕਰੋ ਧਿਆਨ ਸੋ ਚੱਪਾ ਮੁੱਕੇ ਹੈ ਹਾਂਜੀ ਜਾਂ ਜੰਮਣ ਮਨ ਦਾ ਜਿਹੜਾ ਭਾਈ ਪਿੰਡ ਹੈ ਉਹ ਮੁੱਕ ਜਾਂਦਾ ਹੈ
ਗੁਰ ਅਮਰਦਾਸ ਪਰਸੀ ਹੈ ਅਬਹੋ ਲਭੈ ਗੋ ਚੁੱਕ ਹੈ
ਅਭਾਉ ਨਹੀਂ ਕਰਨਾ ਇੱਥੇ ਭੱਬੇ ਦੀ ਪਰਸਨ ਆਵਾਜ਼ ਆ ਗਈ ਭਾਉ ਹੀ ਪੜ੍ਹਨਾ
ਭਾਉ
ਹਾਂ ਕਿਉਂਕਿ ਭਾਉ 'ਤੇ ਮੂਹਰੇ ਆੜਾ ਲੱਗਿਆ ਡਰ ਤੋਂ ਰਹਿਤ ਕਰਨ ਵਾਸਤੇ ਆੜਾ ਲੱਗ ਗਿਆ ਮੂਹਰੇ ਇਸ ਕਰਕੇ ਭਾਉ ਹੀ ਪੜ੍ਹਨਾ ਇਹਨੂੰ ਭਾਉ ਗੁਰ ਅਮਰਦਾਸ ਪਰਸੀ ਹੈ
ਗੁਰ ਅਮਰਦਾਸ ਪਰਸੀ ਹੈ
ਅਭਾਉ ਲੱਭੈ
ਅਭਾਉ ਲੱਭੈ
ਗਉ ਚੁੱਕੇ
ਗਉ ਚੁੱਕ ਹੈ
ਜਿਨ੍ਹਾਂ ਨੇ ਗੁਰ ਅਮਰਦਾਸ ਜੀ ਨੂੰ ਭਾਈ ਪਰਸਨਾ ਕੀਤਾ ਨਾ ਅਤੇ ਉਹ ਅਭਾਉ ਲੱਭੈ ਅਭਾਉ ਸਰੂਪ ਕੌਣ ਹੈ ਪਰਮੇਸ਼ਰ ਜਿਹਨੂੰ ਕਹਿੰਦਾ ਡਰ ਨਹੀਂ ਸੋ ਨਿਰਭਾਉ ਸਰੂਪ ਜਿਹੜਾ ਪਰਮੇਸ਼ਰ ਹੈ ਉਹ ਲੱਭ ਪੈਂਦਾ ਅਤੇ ਗਉ ਚੁੱਕੇ ਗਮਨ ਮੁੱਕ ਜਾਂਦਾ ਜੰਮ ਕੇ ਆਉਣਾ ਮਰ ਕੇ ਜਾਣਾ ਜਿਹੜਾ ਗਮਨ ਹੈ ਨਾ ਆਉਣਾ ਜਾਣਾ ਸੋ ਇਹ ਚੁੱਕਾ ਮੈਨੇ ਦੂਰ ਹੋ ਜਾਂਦਾ ਇੱਕ ਬੋਲੋ ਅੱਗੇ ਜੀ ਇੱਕ ਬਿੰਨ
ਦੁੱਗਣ
ਇਹਨੂੰ ਦੁੱਗਣ ਨਹੀਂ ਪੜ੍ਹਨਾ ਇਹਨੂੰ ਦੁੱਗਣ ਪੜ੍ਹਨਾ ਇਹ ਨੋਟ ਕਰ ਲਓ ਪਾਠ ਜ਼ਰੂਰੀ ਹੈ ਸਾਰੇ ਪਾਠੀ ਵੀਰ ਨੂੰ ਦੁੱਗਣ ਦੀ ਆਵਾਜ਼ ਆਉਂਦੀ ਹੈ
ਦੁੱਗਣ
ਹਾਂ ਪੜ੍ਹੋ ਇੱਕ ਬਿੰਨ ਦੁੱਗਣ ਜੋ ਤੌਰ ਹੈ
ਦੁਗਾਣ ਜੋ ਤੌਰ ਹੈ
ਦੁੱਗਣਾ ਦੁੱਗਣਾ ਜੇ ਵੀ ਕਰੀ ਜਾਂਦੇ ਨੇ ਕਈ
ਇੱਕ ਬਿੰਨ
ਇਹ ਦੱਦੇ ਅਤੇ ਗੱਗੇ ਦੇ ਵਿਚਾਲੇ ਡੈਸ ਲਾ ਕੇ ਬੋਲਾਂਗੇ ਦੋ ਗਣ
ਇੱਕ ਬਿੰਨ
ਉਹ ਵੀ ਦੱਸਦੇ
ਦੋ ਗਣ ਜੋ ਤਰ
ਅਜੇ ਨਹੀਂ ਗੱਲ ਬਣੀ, ਪੜ੍ਹੋ ਸਾਰੇ। ਇੱਕ ਬਿੰਨ
ਇੱਕ ਬਿੰਨ
ਦੁਗਣ
ਦੁਗਣ
ਜੋ ਤੋ ਰਹਿ
ਜੋ ਤੋ ਰਹਿ।
ਕਈ ਦੋ ਗਾਣੇ ਬੋਲਦੇ ਵੀ ਦੋ ਗਣ, ਦੋ ਵੀ ਨਹੀਂ ਗਣ, ਦੋ ਦੁਗਣ
ਦੁਗਣ
ਗੋਰੇ ਦੁੱਗਣ ਨਹੀਂ ਦੁਗਣ
ਦੁਗਣ।
ਇੱਕ ਵਾਰੀ ਹੋਰ ਟਰਾਈ ਕਰ ਲਓ। ਇੱਕ ਬਿੰਨ
ਇੱਕ ਬਿੰਨ
ਦੁਗਣ ਜੋ ਤੋ ਰਹਿ
ਦੁਗਣ ਜੋ ਤੋ ਰਹਿ।
ਹੁਣ ਠੀਕ ਹੈ, ਹੁਣ ਬੋਲੋ ਦੁਬਾਰੇ।
ਇੱਕ ਬਿੰਨ ਦੁਗਣ ਜੋ ਤੋ ਰਹਿ
ਠੀਕ
ਜਾ ਸਮੰਤਰ ਮਾਨਵਹਿ ਲਹਿ
ਜਾ ਸਮੰਤਰ ਮਾਨਵਹਿ ਲਹਿ
ਜਾ ਸਮੰਤਰ ਮਾਨਵਹਿ ਲਹਿ
ਠੀਕ। ਸੋ ਜਾ ਮੈਨੇ ਜਿਹੜਾ, ਸੁਮੰਤਰ ਮੈਨੇ ਸ੍ਰੇਸ਼ਟ ਮੰਤਰ, ਮਾਨਵਹਿ ਮੈਨੇ ਮਨੁੱਖ, ਜੋ ਮਨੁੱਖ ਹੇ ਗੁਰੂ ਅਮਰਦਾਸ ਜੀ ਤੁਹਾਡਾ ਸ੍ਰੇਸ਼ਟ ਮੰਤਰ ਪ੍ਰਾਪਤ ਕਰ ਲੈਂਦਾ ਨਾ ਅਤੇ ਉਹਨੂੰ ਜਪਦਾ ਤਾਂ ਕੀ ਹੋ ਜਾਂਦਾ? ਦੋ ਗਣ, ਜਿਹੜੀ ਦੁਆਇਤ ਦੀ ਵਾਲੀ ਗਿਣਤੀ ਹੈ, ਦੋ ਮੈਨੇ ਦੁਆਇਤ ਗਣ ਮੈਨੇ ਗਿਣਤੀ, ਜਿਹੜੀ ਦੁਆਇਤ ਗਿਣਤੀ ਵਿੱਚ ਆਉਂਦੀ ਹੈ ਨਾ, ਅਤੇ ਇੱਕ ਬਿੰਨ ਇੱਕ ਤੋਂ ਬਿਨਾਂ, ਬਿੰਨ ਮੈਨੇ ਬਿਨਾਂ, ਇੱਕ ਵਾਹਿਗੁਰੂ ਤੋਂ ਬਿਨਾਂ ਜਿਹੜਾ ਦੂਜਾ ਭਾਵ ਗਿਣਤੀ ਵਿੱਚ ਆਉਂਦਾ ਨਾ, ਜੋ ਤੋਂ ਰਹਿ ਉਹਦੇ ਵੱਲੋਂ ਰਹਿ ਜਾਂਦਾ, ਜੋ ਤੋਂ ਮੈਨੇ ਵੱਲੋਂ ਰਹਿ ਮੈਨੇ ਰਹਿ ਜਾਂਦਾ, ਦੁਆਤ ਦੁਆਇਤ ਨਹੀਂ ਰਹਿੰਦੀ। ਜਿਨ੍ਹਾਂ ਨੇ ਗੁਰੂ ਅਮਰਦਾਸ ਤੁਹਾਡਾ ਸ੍ਰੇਸ਼ਟ ਮੰਤਰ ਜਿਹੜਾ ਸੀ ਮਨੁੱਖ ਨੇ ਲੈ ਲਿਆ, ਮਾਨਵਾ ਮੈਨੇ ਮਨੁੱਖ, ਸੁਮੰਤਰ ਮੈਨੇ ਸ੍ਰੇਸ਼ਟ ਮੰਤਰ, ਜਾ ਮੈਨੇ ਜਿਸ ਨੇ, ਜਿਸ ਮਨੁੱਖ ਨੇ ਤੁਹਾਡਾ ਸ੍ਰੇਸ਼ਟ ਮੰਤਰ ਲੈ ਲਿਆ, ਉਹ ਇੱਕ ਵਾਹਿਗੁਰੂ ਤੋਂ ਬਿਨਾਂ ਜਿਹੜਾ ਦੂਜਾ ਭਾਵ ਗਿਣੀਦਾ ਨਾ, ਉਹਦੇ ਵੱਲੋਂ ਰਹਿ ਮੈਨੇ ਰਹਿ ਜਾਂਦਾ ਹੈ। ਜਾਂ ਦੂਜਾ ਅਰਥ ਬਿੰਨ ਨਾਮ ਵੇਖਣ ਦਾ ਵੀ ਹੁੰਦਾ, ਜੋ ਜਿਨ੍ਹਾਂ ਨੇ ਤੁਹਾਡਾ ਸ੍ਰੇਸ਼ਟ ਮੰਤਰ ਜਿਸ ਮਨੁੱਖ ਨੇ ਲੈ ਲਿਆ ਨਾ, ਜਿਹੜੀ ਦੁਗਣ ਦੁਆਇਤ ਵਾਲੀ ਗਿਣਤੀ ਹੈ ਉਹਦੇ ਵੱਲੋਂ ਰਹਿ ਜਾਂਦਾ, ਅਤੇ ਇੱਕ ਬਿੰਨ ਇੱਕ ਵਾਹਿਗੁਰੂ ਤੁਹਾਨੂੰ ਵੇਖ ਲੈਂਦਾ। ਬਿੰਨ ਮੈਨੇ ਵੇਖਣਾ, ਬੀਨ ਤੋਂ ਬਿੰਨ ਬਣਿਆ, ਹਾਂਜੀ ਬੀਨ ਨਾਮ ਦੇਖਣ ਦਾ ਹੁੰਦਾ ਸੰਸਕ੍ਰਿਤ ਵਿੱਚ, ਨਾ ਵਾਹਿਗੁਰੂ ਜੀ ਫਾਰਸੀ ਬੋਲੀ 'ਚ, ਸੰਸਕ੍ਰਿਤ ਨਹੀਂ। ਬੀਨ ਸੰਸ ਬੀਨ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈ, ਆਹ ਫਾਰਸੀ ਦਾ, ਸੋਰੀ। ਹਾਂਜੀ
ਜਾਲਪਾ
ਪਾ
ਪਦਾਰਥ ਇਤੜੇ,
ਸੰਸਕ੍ਰਿਤ ਵਿੱਚ ਹੀ ਇਹਦਾ ਨਾਂ ਹੈ। ਫਾਰਸੀ ਵਿੱਚ ਬੀਨ, ਸੰਸਕ੍ਰਿਤ ਨੂੰ ਕਹਿੰਦੇ ਨੇ ਬਿਨਾ, ਬਵਿਨ ਸਿਆਰੀ ਨੰਨੇ ਨੂੰ ਕਹਿੰਦਾ ਬਿਨਾ, ਬਿਨਾ ਤੋਂ ਬਣ ਗਿਆ ਬਿੰਨ। ਹਾਂਜੀ
ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠਾ ਮਿਲ ਹੈ।
ਇੰਨੇ ਪਦਾਰਥ ਜਿਹੜੇ ਉੱਪਰ ਕਹਿਤੇ ਨਾ, ਕਿੰਨੇ ਪਦਾਰਥ ਉੱਪਰ ਗਿਣਤੀ ਆਈ ਹੈ, ਇਤੜੇ ਮੈਨੇ ਇੰਨੇ, ਜਾਲਪਾ ਪੱਟ ਕਹਿੰਦਾ ਹੈ, ਹਾਂ ਇੱਕ ਅਗਲਾ ਸਬਜ਼ੀ ਫਿਰ ਜਾਲਪੇ ਦਾ ਆਇਆ। ਇੰਨੇ ਪਦਾਰਥ ਜਿਹੜੇ ਨੇ ਜੋ ਉੱਪਰ ਦੱਸੇ ਨੇ ਕਿਵੇਂ ਪ੍ਰਾਪਤ ਹੁੰਦੇ ਨੇ? ਗੁਰ ਅਮਰਦਾਸ ਡਿੱਠਾ ਮਿਲ ਹੈ, ਗੁਰ ਅਮਰਦਾਸ ਦਰਸ਼ਨ ਕੀਤਿਆਂ ਇੰਨੇ ਪ੍ਰਾਪਤ ਮਿਲ ਜਾਂਦੇ ਨੇ ਜੋ ਉੱਪਰ ਕਹੇ ਨੇ।
ਸੱਚ ਨਾਮ ਕਰਤਾਰ ਦ੍ਰਿੜ
ਠੀਕ ਹੈ,
ਨਾਨਕ ਸੰਗ ਰਹੇ।
ਵੈਰੀ ਗੁੱਡ, ਬਹੁਤ ਠੀਕ ਪੜ੍ਹਿਆ। ਦੇਖੋ ਨਿੱਕੀ ਜੀ ਆ ਸਵੱਈਆਂ ਨੂੰ ਕਿਵੇਂ, ਇਹ ਆਉਂਦੀਆਂ ਫੌਜਾਂ ਧੁਰੋਂ ਹੀ ਬਣੀਆਂ ਬਣਾਈਆਂ। ਹਾਂਜੀ ਮਾੜੀ ਦੀਵੇ ਦੀ ਕਹਿੰਦੇ ਬੱਤੀ ਵੀ ਬੱਚੇ ਹੀ ਆ, ਤੇਲ ਵੀ ਬੱਚੇ ਹੀ ਆ, ਮਾੜੀ ਤੀਲੀ ਲਾਉਣ ਦੀ ਲੋੜ ਹੈ। ਬੋਲੋ ਸਾਰੇ, ਸੱਚ ਨਾਮ ਕਰਤਾਰ,
ਸੱਚ ਨਾਮ ਕਰਤਾਰ,
ਸੋ ਦ੍ਰਿੜ ਨਾਨਕ,
ਸੋ ਦ੍ਰਿੜ ਨਾਨਕ,
ਸੰਗ੍ਰਹਿਓ,
ਸੰਗ੍ਰਹਿਓ,
ਸੰਗ ਤੇ ਗੱਗੇ ਦੇ ਵਿਚਾਰੇ ਡੈਸ ਲਾ ਕੇ ਬੋਲਾਂਗੇ ਨਾ, ਸੰਗ
ਸੰਗ੍ਰਹਿਓ,
ਸੰਗ੍ਰਹਿ ਆਓ ਨਹੀਂ ਕਰਨਾ ਇਹਨੂੰ, ਸੰਗ੍ਰਹਿ ਆਓ ਇਉਂ ਨਹੀਂ ਕਹਿਣਾ। ਸੱਸੇ ਤੇ ਗੱਗੇ ਵਿਚਾਰੇ ਡੈਸ ਲਾ ਕੇ ਜਿਵੇਂ ਛੋਟੀ ਨੇ ਲਾਇਆ ਸੀ, ਸੰਗ੍ਰਹਿਓ,
ਸੰਗ੍ਰਹਿਓ।
ਹਾਂ ਸਹੀ, ਜੋ ਕਰਤਾਰ ਦਾ ਜਿਹੜਾ ਸੱਚਾ ਨਾਮ ਹੈ, ਸੱਚ ਨਾਮ ਕਰਤਾਰ, ਕਰਤਾਰ ਪਰਮੇਸ਼ਰ, ਉਹਦਾ ਜਿਹੜਾ ਸੱਚਾ ਨਾਮ ਹੈ, ਉਹ ਕਿਹਨੇ ਦ੍ਰਿੜ ਕੀਤਾ? ਨਾਨਕ ਦੇ ਕੱਕੇ ਨੂੰ ਸਿਆਰੀਏ ਨਾ, ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਦ੍ਰਿੜ ਕੀਤਾ, ਅਤੇ ਕਿਵੇਂ ਕੀਤਾ? ਦ੍ਰਿੜ ਕਰਕੇ, ਸੰਗ੍ਰਹਿਓ, ਸੰਗ ਭਲੀ ਪ੍ਰਕਾਰ, ਗ੍ਰਹਿਓ ਮੈਨੇ ਗ੍ਰਹਿਣ ਕੀਤਾ, ਦ੍ਰਿੜ ਕਰਕੇ ਭਲੀ ਪ੍ਰਕਾਰ ਉਸੇ ਨਾਮ ਨੂੰ ਗੁਰੂ ਨਾਨਕ ਸਾਹਿਬ ਨੇ ਗ੍ਰਹਿਣ ਕੀਤਾ, ਫਿਰ ਤਾਂ ਤੇ
ਅੰਗਤ ਲਹਿਣਾ ਪ੍ਰਗਟ ਸਾਫ ਚਰਨ ਹੈ
ਠੀਕ
ਲਿਵ ਰਹੇ ਹੋ।
ਹਾਂ ਸੋ ਇਹਨੂੰ ਪ੍ਰਗਟ ਪੜ੍ਹ ਦਿਓ ਪੈਰ ਚੰਨਾ ਰਾਰਾ ਤਾਤੇ ਅੰਗਤ ਲਹਿਣਾ ਪ੍ਰਗਟ
ਤਾਤੇ ਅੰਗਤ ਲਹਿਣਾ ਪ੍ਰਗਟ
ਤਾਸ ਚਰਨ ਲਿਵ ਰਹੇ ਹੋ
ਤਾਸ ਚਰਨ ਹੈ ਲਿਵ ਰਹੇ ਹੋ
ਸੋ ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਭਾਈ ਨਾਮ ਨੂੰ ਦ੍ਰਿੜ ਕੀਤਾ ਅਤੇ ਗ੍ਰਹਿਣ ਕੀਤਾ ਉਹਨਾਂ ਤੋਂ ਅੰਗਦ ਅੰਗਾਂ ਨਾਲ ਮਿਲ ਕੇ ਲੈਣਾ ਤੋਂ ਅੰਗਦ ਜੀ ਬਣੇ ਪ੍ਰਗਟ ਹੋਏ ਤਾਸ ਚਰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਨੂੰ ਗੁਰੂ ਅਮਰਦਾਸ ਗੁਰੂ ਨਾਨਕ ਵਾਹਿਗੁਰੂ ਜੀ ਗੁਰੂ ਅੰਗਦ ਦੇਵ ਜੀ ਨੇ ਫਿਰ ਜਿਹੜਾ ਸੀ ਚਰਨਾਂ ਲਿਵ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਲਿਵ ਲਾ ਕੇ ਰੱਖੇ ਅਤੇ ਉਹੀ ਰੂਪ ਫਿਰ
ਤਿਤ ਕਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਰ ਕਵਣ ਵਿਖਾਣਿਓ
ਵਿਖਾਣਾ ਸਾਬਾਸ ਤਿਤ ਕੁਲ ਉਸੇ ਕੁਲ ਵਿੱਚ ਕਿਹੜੀ ਕੁਲ ਗੁਰੂ ਨਾਨਕ ਸਾਹਿਬ ਵਾਲੀ ਕੁਲ ਇਹ ਨਹੀਂ ਕਿ ਉਹ ਬੇਦੀ ਕੁਲ ਵਿੱਚ ਹੋਏ ਉਹ ਕੁਲ ਕਿਹੜੀ ਗੁਰਤਾ ਗੱਦੀ ਵਾਲੀ ਕੁਲ ਜਿਹੜੀ ਗੁਰਤਾ ਗੱਦੀ ਦੀ ਆਰੰਭਤਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਉਸੇ ਕੁਲ ਵਿੱਚ ਹੇ ਗੁਰੂ ਅਮਰਦਾਸ ਜੀ ਆਸਾ ਨਿਵਾਸ ਤੁਸੀਂ ਆਪਣੇ ਸਿੱਖਾਂ ਦੀਆਂ ਆਸਾ ਨਿਵਾਸ ਮੈਨੂੰ ਪੂਰੀਆਂ ਕਰਨ ਵਾਲੇ ਉਸੇ ਕੁਲ ਵਿੱਚ ਆਏ ਤਾਸ ਗੁਣ ਤਿਸ ਗੁਰੂ ਅਮਰਦਾਸ ਜੀ ਤੁਹਾਡੇ ਗੁਣਾਂ ਨੂੰ ਕਮਲ ਵਿਖਾਣ ਕੌਣ ਕੋਈ ਕਥਨ ਕਰ ਸਕਦਾ ਹੈ ਅੱਗੇ
ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨਾ ਜਾਣਾ
ਹਾਂ ਅਜੇ ਵੀ ਲੜੀ ਵਾ ਰਹੀ ਹੈ ਉੱਥੇ ਹਾਂ ਹੁਣ ਉਹ ਛੋਟੀ ਵੀ ਦੇਖੋ ਸੁੱਖ ਜਿਹੜੀ ਆ ਉਹ ਲੜੀ ਵਾਰ 'ਤੇ ਪੜ੍ਹਦੀ ਆ ਰੋਜ਼ ਪਾਠ ਅਤੇ ਮਜਾਲਾ ਕਿਤੇ ਰੁਕਿਆ ਠੀਕ ਪਾਠ ਹੋਇਆ ਜੋ ਗੁਣ ਅਲਖ ਅਗੰਮ
ਜੋ ਗੁਣ ਅਲਖ ਅਗੰਮ
ਜੋ ਅਲਖ ਅਗੰਮ ਵਾਹਿਗੁਰੂ ਦੇ ਗੁਣ ਨੇ ਨਾ ਉਹ ਸੱਤ ਹੈ ਚੇਤਨ ਆਨੰਦ ਸਰੂਪ ਹੈ ਉਹੀ ਗੁਣ ਹੇ ਗੁਰੂ ਅਮਰਦਾਸ ਜੀ ਤੁਹਾਡੇ ਵਿੱਚ ਮੌਜੂਦ ਨੇ ਤਿੰਨਹਿ ਗੁਣ ਜਨ ਉਹਨਾਂ ਗੁਣਾਂ ਦਾ ਅੰਤ ਨਾ ਜਾਣੋ ਗੁਣਾਂ ਦਾ ਅੰਤ ਨਹੀਂ ਜਾਣਿਆ ਜਾਂਦਾ ਸਤਿ ਪਾਠ ਜੀ ਕਹਿ ਰਹੇ ਨੇ ਸਭ
ਬੋਹਿ ਥੋ ਵਿਦਾਤਾ ਨਿਰਮਯੋ
ਠੀਕ
ਸਭ ਸੰਗਤ ਕੁਲ ਉਦਾਹਰਣ
ਉਦਾਹਰਣ ਠੀਕ ਪੜਿਆ ਉਦਾਹਰਣ ਨਹੀਂ ਇਹਨੂੰ ਪੜ੍ਹਨਾ ਜੀ ਕਈ ਪਾਠੀ ਉਦਾਹਰਣ ਪੜ੍ਹਦੇ ਨੇ ਇਹਨੂੰ ਉਦਾਹਰਣ ਸਾਰੀ ਲਾਈਨ ਪੜ੍ਹਾਂਗੇ ਬੋਹੇ ਥੋ ਬਹਿ ਥੋ ਨਹੀਂ ਬੋਹੇ ਥੋ ਬੋਹੇ ਥੋ ਵਿਧਾਤਾ ਨਿਰਮਯੋ
ਬੋਹੇ ਥੋ ਵਿਧਾਤਾ ਨਿਰਮਯੋ
ਮੰਮਾ ਈੜੀ ਨੂੰ ਸਿਹਾਰੀ ਉੜੇ ਨੂੰ ਮੂੰਹ ਖੁੱਲ੍ਹਾ ਹੋ ਜਾਊਗਾ ਇਹਦਾ ਪਾਠ ਮਯੋ ਤੋਂ ਮਯੋ ਹੇ ਗੁਰੂ ਅਮਰਦਾਸ ਵਿਧਾਤਾ ਕੌਣ ਪਰਮੇਸ਼ਰ ਅਕਾਲ ਪੁਰਖ ਨੇ ਤੁਹਾਨੂੰ ਬੋਹੇ ਥੋ ਮੈਨੇ ਜਹਾਜ਼ ਰੂਪ ਨਿਰਮਯੋ ਮੈਨੇ ਉਤਪਤ ਕੀਤਾ ਜਹਾਜ਼ ਰੂਪ ਪੈਦਾ ਕੀਤਾ ਤੁਹਾਨੂੰ ਸਾਰੀ ਸੰਗਤ ਨੂੰ ਅਤੇ ਸਾਰੀਆਂ ਕੁਲਾਂ ਨੂੰ ਉਦਾਹਰਣ ਮੈਨੇ ਉਦਾਹਰਣ ਵਾਸਤੇ ਹੇ ਗੁਰੂ ਅਮਰਦਾਸ ਜੀ ਅਤੇ ਤੁਹਾਨੂੰ ਜਹਾਜ਼ ਰੂਪ ਪੈਦਾ ਕੀਤਾ ਵਿਧਾਤਾ ਪਰਮੇਸ਼ੁਰ ਨੇ ਸਾਰੀਆਂ ਕੁਲਾਂ ਨੂੰ ਅਤੇ ਸੰਗਤ ਨੂੰ ਸਾਰੀ ਨੂੰ ਤਾਰਨ ਵਾਸਤੇ ਜਹਾਜ਼ ਰੂਪ ਨੇ ਗੁਰੂ ਅਮਰਦਾਸ ਜੀ ਸਾਬਾਸ
ਗੁਰ ਅਮਰਦਾਸ ਕੀਰਤ ਕਹਿ ਤਰਾਹੇ ਤਰਾਹੇ ਤੁਆ ਪਾ ਤੁਆ ਪਾ ਸਰਣ
ਤੁਆ ਨਹੀਂ ਕਰਨ ਤੋ
ਤੋ ਪਾ ਸਰਣ
ਪਾ ਸਰਣ
ਪਾ ਸਰਣ
ਪਾ ਮੈਨ ਚਰਨ ਹੇ ਗੁਰੂ ਅਮਰਦਾਸ ਜੀ ਹੁਣੇ ਸਵਈਆ ਕੀਰਤ ਭੱਟ ਦਾ ਆਇਆ ਜੀ ਇੱਥੇ ਭੱਟ ਬਦਲ ਗਿਆ ਨਾ ਪਹਿਲਾਂ ਜਾਲ ਪਦਾ ਸੀ ਹੁਣ ਕੀਰਤ ਭੱਟ ਦੇ ਸਵਈ ਆਉਣਗੇ ਤੈਨੂੰ ਸੋ ਗੁਰ ਅਮਰਦਾਸ ਕੀਰਤ ਕਹਿ ਕੀਰਤ ਦੇ ਤੱਤੇ ਨੂੰ ਔਂਕੜਾ ਨਾ ਹੁਣ ਇੱਥੇ ਕੀਰਤੀ ਦਾ ਅਰਥ ਨਹੀਂ ਨਾ ਲੱਗੂਗਾ ਔਂਕੜਾ ਤੱਤੇ ਨੂੰ ਨਾਉਂ ਵਧਾਵਾਚਕ ਹੈ ਕੀਰਤ ਭੱਠ ਦਾ ਨਾ ਹੈ ਸੋ ਕੀਰਤ ਭੱਠ ਜੀ ਕਹਿੰਦੇ ਨੇ ਇਹ ਗੁਰੂ ਅਮਰਦਾਸ ਜੀ ਤਰਾਹੇ ਤਰਾਹੇ
ਹਾਂ
ਤਰਾਹੇ ਨਹੀਂ ਕਹਿਣਾ ਹਾਂ ਨਾਂ ਲੱਗ ਜਾਂਦੀ ਹੈ ਤੱਤੇ ਦਾ ਕੰਨਾ ਲੰਮਾ ਕਰਕੇ ਨਾ ਹੱਥਾਂ ਸਰ ਤਰਾਹੇ ਤਰਾਹੇ ਹਾਂ ਤਰਾਹੇ ਦਾ ਅਰਥ ਕੀਤਾ ਪਿਛੇ ਕੀਤਾ ਆਪਾਂ ਨੇ ਰੱਖਿਆ ਕਰੋ ਰੱਖਿਆ ਕਰੋ ਬਚਾਓ ਬਚਾਓ ਪਾ ਸ਼ਰਨ ਹੇ ਗੁਰੂ ਅਮਰਦਾਸ ਜੀ ਭੱਟ ਕਹਿੰਦਾ ਹੈ ਕੀਰਤ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ ਤੋ ਮੈਂ ਤੁਹਾਡੇ ਪਾ ਚਰਨ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ ਤਰਾਹੇ ਤਰਾਹੇ ਰੱਖਿਆ ਕਰੋ ਜੀ ਰੱਖਿਆ ਕਰੋ ਜੀ ਬਚਾਓ ਬਚਾਓ ਅੱਗੇ ਜੀ
ਆਪ ਨਰਾਇਣ ਕਲਾਤਾਰ
ਠੀਕ
ਜਗ ਮਹਿ ਪਰਵਰਿਓ
ਠੀਕ ਹੈ ਪਰਵਰਿਓ ਕਹਿ ਦਿਓ ਪਰਵਰਿਓ
ਪਰਵਰਿਓ
ਜਈਏ ਦਾੜਾ ਬਣ ਜੂ ਨਾ ਪਰਵਰਿਆ
ਪਰਵਰਿਆ
ਨਰਾਇਣ ਕੌਣ ਪਰਮੇਸ਼ਰ ਸਾਰੀਆਂ ਸ਼ਕਾਂ ਸ਼ਕਤੀਆਂ ਕਲਾਮਨ ਸ਼ਕਤੀਆਂ ਆਪ ਪਰਮੇਸ਼ਰ ਸਾਰੀਆਂ ਸ਼ਕਤੀਆਂ ਧਾਰ ਕਰਕੇ ਤੁਹਾਡਾ ਤੀਜਾ ਰੂਪ ਗੁਰੂ ਨਾਨਕ ਰੂਪ ਹੋ ਕਰਕੇ ਜੱਗ ਵਿੱਚ ਪਰਵਰਿਓ ਪਰਿਵਰਤ ਹੋਏ ਨੇ ਪਾਵ ਅਵਤਾਰ ਧਾਰਨਾ ਕੀਤਾ ਤੀਜਾ ਅਵਤਾਰ ਗੁਰੂ ਨਾਨਕ ਸਾਹਿਬ ਜੀ ਦਾ ਕਿਸੇ ਦੇਵਤੇ ਦਾ ਅਵਤਾਰ ਨਹੀਂ ਆਪ ਅਕਾਲ ਪੁਰਖ ਸਾਰੀਆਂ ਸ਼ਕਤੀਆਂ ਲੈ ਕਰਕੇ ਆਏ ਨੇ ਕਿਉਂਕਿ ਕਲਯੁਗ ਦੇ ਸਮੇਂ ਵਿੱਚ 14 ਸ਼ਕਤੀਆਂ ਨਾਲ ਨਹੀਂ ਸੀ ਸਰਨਾ ਰਾਮਚੰਦਰ ਜੀ 14 ਸ਼ਕਤੀਆਂ ਸੰਪੰਨ ਥੇ ਕ੍ਰਿਸ਼ਨ ਜੀ 16 ਸ਼ਕਤੀਆਂ ਦੇ ਮਾਲਕ ਸੀ ਹੁਣ 14 ਨਾਲ ਸਰਨ ਵਾਲਾ ਕੰਮ ਨਹੀਂ ਸੀ ਕੰਮ ਜ਼ਿਆਦਾ ਵਿਗੜ ਗਿਆ ਸੀ ਸਾਰੀਆਂ ਸ਼ਕਤੀਆਂ ਲੈ ਕਰਕੇ ਅਕਾਲ ਪੁਰਖ ਪਰਮੇਸ਼ਰ ਆਪ ਤੀਜਾ ਰੂਪ ਗੁਰੂ ਨਾਨਕ ਰੂਪ ਧਾਰ ਕੇ ਆਏ ਅਮਰਦਾਸ ਰੂਪ ਹੋ ਕੇ ਹਾਂਜੀ
ਨਿਰੰਕਾਰ ਆਕਾਰ
ਲਾ ਦਿਓ ਆਕਾਰ
ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ
ਹਾਂ ਠੀਕ ਆਕਾਰ ਤੇ ਵਿਸ਼ਰਮ ਕਰ ਲਿਓ ਸਾਰੇ ਨਿਰੰਕਾਰ ਆਕਾਰ
ਨਿਰੰਕਾਰ ਆਕਾਰ
ਜੋਤ
ਜੋਤ
ਜਗ ਮੰਡਲ ਕਰਿਓ
ਜਗ ਮੰਡਲ ਕਰਿਓ
ਪਰਮੇਸ਼ੁਰ ਭਾਵੇਂ ਆਕਾਰ ਤੋਂ ਰਹਿਤ ਹੈ ਉਹਦਾ ਆਕਾਰ ਕੋਈ ਨਾ ਨਿਰੰਕਾਰ ਹੈ ਤਾਂ ਉਹਦਾ ਨੋਬਾ ਕਿ ਨਿਰੰਕਾਰ ਆਕਾਰ ਤੋਂ ਰਹਿਤ ਸਰੂਪ ਤੋਂ ਰਹਿ ਜੋ ਪਰਮੇਸ਼ੁਰ ਹੈ ਉਹਨੇ ਆਪਣਾ ਆਕਾਰ ਧਾਰਿਆ ਸਰੂਪ ਧਾਰਿਆ ਤੀਜਾ ਗੁਰੂ ਨਾਨਕ ਰੂਪ ਹੋ ਕੇ ਗੁਰੂ ਅਮਰਦਾਸ ਰੂਪ ਦਾ ਆਕਾਰ ਧਾਰਨ ਕੀਤਾ ਫਿਰ ਜੋਤ ਜਿਹੜੀ ਸੀ ਆਪਣੀ ਉਹ ਜੋਤ ਤੁਹਾਡੇ ਵਿੱਚ ਪ੍ਰਵੇਸ਼ ਕਰਕੇ ਜਗ ਮੰਡਲ ਕਰਿਆ ਜਗ ਮੰਡਲ ਦੇ ਵਿੱਚ ਜੋਤ ਦਾ ਪ੍ਰਕਾਸ਼ ਕੀਤਾ ਅੱਗੇ ਜੀ
ਜਹਿ ਕਹਿ ਤਹਿ ਭਰਪੂਰ
ਠੀਕ
ਸ਼ਬਦ ਦੀਪਕ ਦੀਪਾਇਓ
ਹਾਂ ਫਿਰ ਜਿਹੜਾ ਸੀ ਉਹ ਜੋ ਸ਼ਬਦ ਸੀ ਉਪਦੇਸ਼ ਸੀ ਅਤੇ ਜਿਹੜਾ ਸੀ ਬ੍ਰਹਮ ਪਰਿਪੂਰਨ ਜਿਹੜਾ ਬ੍ਰਹਮ ਸੀ ਉਹਦਾ ਜਿਹੜਾ ਸ਼ਬਦ ਉਪਦੇਸ਼ ਸੀ ਉਹਦਾ ਦੀਪਕ ਜਿਹੜਾ ਸੀ ਦੀਵਾ ਦੀਪ ਆਇਓ ਸਾਰੇ ਸੰਸਾਰ ਵਿੱਚ ਉਹਨੂੰ ਜਗਾਇਆ ਅਤੇ ਜਗਾਉਣੇ ਕਰਕੇ ਜਹਿ ਕਹਿ ਤਹਿ ਭਰਪੂਰ ਸਿੱਖਾਂ ਨੂੰ ਫਿਰ ਇਹ ਬਿਰਤੀ ਬਣ ਗਈ ਵੀ ਜਿੱਥੇ ਕਿੱਥੇ ਵੀ ਆ ਵਾਹਿਗੁਰੂ ਭਰਪੂਰ ਹੈ ਜਿਨ੍ਹਾਂ ਦੇ ਅੰਦਰੋਂ ਦੀਵਾ ਜਗਾ ਦਿੰਦਾ ਗੁਰੂ ਅਮਰਦਾਸ ਜੀ ਤੁਸੀਂ ਉਪਦੇਸ਼ ਦਾ ਉਹਨਾਂ ਦੀ ਐਸੀ ਅਵਸਥਾ ਬਣ ਗਈ ਜਿੱਥੇ ਕਿੱਥੇ ਵੀ ਹੈ ਵਾਹਿਗੁਰੂ ਜਿਹੜਾ ਭਰਪੂਰ ਦਿੰਦਾ ਤਹਿ ਮੈਨੇ ਤਿੰਨਾਂ ਨੂੰ ਜਾ ਜਹਿਕ ਹੈ ਜਿੱਥੇ ਕਿੱਥੇ ਤਹਿ ਤਿੰਨਾਂ ਦੇ ਤਾਂ ਹੀ ਵਾਹਿਗੁਰੂ ਭਰਪੂਰ ਸਾਰੇ ਮੌਜੂਦ ਦਿੰਦਾ ਹਾਂਜੀ ਉਹ ਉਪਦੇਸ਼ ਦਾ ਦੀਵਾ ਜਿਨ੍ਹਾਂ ਦੇ ਅੰਦਰ ਜਗ ਗਿਆ ਜਿਹੜਾ ਤੁਸੀਂ ਜਗਾਇਆ ਹਾਂਜੀ ਜਹਿ
ਜਹਿ ਸਖੈ
ਜਿਹ ਪਨ ਜਜਾਇਆ ਜੱਜੇ ਨੂੰ ਸਿਆਰੀ ਹਾ ਜਿਹ
ਜਿਹ
ਬੋਲੋ ਜੀ ਔਖੀ ਲਾਈਨ ਜਿਹ ਸਿੱਖੈ ਸੰਗ੍ਰਹਿਓ
ਜਿਹ ਸਿੱਖੈ ਸੰਗ੍ਰਹਿਓ
ਜਿਹ ਸਿੱਖੈ ਹੈ
ਜਿਹ ਸਿੱਖੈ
ਸੰਗ੍ਰਹਿਓ
ਸੰਗ੍ਰਹਿਓ
ਤਤ ਹਰ ਚਰਨ ਮਿਲਾਇਓ
ਤਤ ਹਰ ਚਰਨ ਮਿਲਾਇਓ
ਜਿਹ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਸੰਗ ਮੈਨੇ ਭਲੀ ਭਲੀ ਪ੍ਰਕਾਰ ਗ੍ਰਹਿਓ ਮੈਨੇ ਗ੍ਰਹਿਣ ਕੀਤਾ ਉਹ ਉਪਦੇਸ਼ ਜਿਹੜਾ ਜਿਹੜਾ ਤੁਸੀਂ ਦਿੱਤਾ ਨਾ ਉਹਨੂੰ ਜਿਹੜੇ ਸਿੱਖਾਂ ਨੇ ਭਲੀ ਪ੍ਰਕਾਰ ਗ੍ਰਹਿਣ ਕੀਤਾ ਨਾ ਤਤ ਮੈਨੇ ਸ਼ੀਘਰ ਹੀ ਝੱਟ ਹੀ ਹਰੀ ਦੇ ਚਰਨਾਂ ਨਾਲ ਤੁਸੀਂ ਉਹਨੂੰ ਮਿਲਾ ਦਿੱਤਾ ਉਹਨਾਂ ਸਿੱਖਾਂ ਨੂੰ ਦੇਰ ਨਹੀਂ ਲਾਉਣਾ ਕੀਤੀ
ਨਾਨਕ ਕੁਲ
ਕੁਲ
ਕੁਲ ਨਿਮਲ ਅਵਤਰਿਆ
ਠੀਕ
ਅੰਗਦ ਲੈਣੇ ਸੰਗ ਹੋ
ਠੀਕ ਹੈ ਪੜ੍ਹੋ ਸਾਰੇ ਉਹਨੇ ਠੀਕ ਪੜ੍ਹਿਆ ਨਾਨਕ ਕੁਲ ਨਿਮਲ ਅਵਤਰਿਓ
ਨਾਨਕ ਕੁਲ ਨਿਮਲ ਅਵਤਰਿਓ
ਅੰਗਦ ਲੈਣੇ ਸੰਗ ਹੋ
ਅੰਗਦ ਲੈਣੇ ਸੰਗ ਹੋ
ਹਾਂ ਨਿਮਲ ਦਾ ਅਰਥ ਇੱਥੇ ਨਿਰਮਲ ਗੁਰੂ ਨਾਨਕ ਸਾਹਿਬ ਦੀ ਕੁਲ ਕਿਹੜੀ ਗੁਰਤਾਗੱਦੀ ਰੂਪੀ ਜਿਹੜੀ ਗੁਰਤਾਗੱਦੀ ਰੂਪੀ ਕੁਲ ਗੁਰੂ ਨਾਨਕ ਸਾਹਿਬ ਜੀ ਨੇ ਚਲਾਈ ਉਸ ਨਿਰਮਲ ਕੁਲ ਦੇ ਵਿੱਚ ਤੁਸੀਂ ਅਵਤਾਰ ਧਾਰ ਕੇ ਆਏ ਉਸ ਗੱਦੀ ਦੇ ਮਾਲਕ ਬਣੇ ਗੁਰੂ ਅਮਰਦਾਸ ਜੀ ਭਾਵੇਂ ਨਹੀਂ ਕੋਈ ਬੇਦੀ ਕੁਲ ਵਿੱਚ ਆਏ ਗੁਰੂ ਨਾਨਕ ਸਾਹਿਬ ਜੀ ਜਿਹੜੀ ਕੁਲ ਜਿਹੜੀ ਸੀ ਕੀ ਸੀ ਨਿਰਮਲ ਕੁਲ ਗੁਰਤਾਗੱਦੀ ਵਾਲੀ ਜਿਹੜੀ ਸੰਪਰਦਾ ਚਲਾਈ ਮਹਾਰਾਜ ਜੀ ਨੇ ਗੁਰਤਾ ਵਾਲੀ ਉਸ ਦੇ ਵਿੱਚ ਤੁਹਾਡਾ ਅਵਤਾਰ ਗੁਰੂ ਅਮਰਦਾਸ ਜੀ ਹੋਇਆ ਅੰਗਦ ਲਹਿਣੇ ਗੁਰੂ ਨਾਨਕ ਸਾਹਿਬ ਜੀ ਨੇ ਅੰਗਾਂ ਨਾਲ ਮੇਲ ਕਰਕੇ ਲਹਿਣੇ ਤੋਂ ਅੰਗਦ ਬਣਾ ਦਿੱਤਾ ਸੰਗ ਹੋ ਅਤੇ ਤੁਸੀਂ ਵੀ ਉਹਨਾਂ ਦਾ ਸੰਗ ਕਰਕੇ ਇਸਦੇ ਪਾਸ ਉਹੀ ਰੂਪ ਹੋਏ ਹੋ
ਹਾਂ ਗੁਰ ਅਮਰਦਾਸ
ਜਾਂ ਇਉਂ ਵੀ ਅਰਥ ਕੀਤਾ ਜਾਂਦਾ ਗੁਰੂ ਨਾਨਕ ਸਾਹਿਬ ਜੀ ਜਿਹੜੀ ਨਿਰਮਲ ਕੁਲ ਸੀ ਉਹਦੇ 'ਚ ਅਵਤਾਰ ਧਾਰ ਕੇ ਲਹਿਣੇ ਤੋਂ ਅੰਗਦ ਰੂਪ ਹੋ ਕਰਕੇ ਉਹਨਾਂ ਦਾ ਸੰਗ ਕਰਕੇ ਲਹਿਣਾ ਰੂਪ ਹੋਏ ਅਤੇ ਅੱਗੇ ਲਹਿਣੇ ਤੋਂ ਸੰਗਤ ਕਰਕੇ ਤੁਸੀਂ ਗੁਰੂ ਅਮਰਦਾਸ
ਤਾਰਨ ਤਰਨ
ਤਰਨ ਨਾਮ ਜਹਾਜ਼ ਦਾ ਤਾਰਨ ਮੈਨੇ ਤਾਰਨ ਵਾਲਾ ਹੇ ਗੁਰੂ ਅਮਰਦਾਸ ਜੀ ਤੁਸੀਂ ਵੀ ਉਸੇ ਕੁਲ ਵਿੱਚ ਤਰਨ ਜਹਾਜ਼ ਰੂਪ ਹੋ ਕੇ ਤਾਰਨ ਵਾਲੇ ਹੋ ਕੇ ਅਵਤਾਰ ਧਾਰਿਆ। ਇਸ ਕਰਕੇ ਅਸੀਂ ਜਨਮ ਜਨਮ
ਜਨਮ ਜਨਮ ਪਾ ਸਰਨ ਤੋਂ
ਪਾ ਦਾ ਅਰਥ ਫਿਰ ਜਿੱਥੇ ਚਰਨ। ਹੁਣ ਭੱਟ ਕਹਿ ਰਿਹਾ ਕੀਰਤ ਭੱਟ ਕਹਿ ਰਿਹਾ, ਦੂਜਾ ਸਵੀ ਆ ਗਿਆ ਕੀਰਤ ਦਾ। ਕੀਰਤ ਭੱਟ ਜੀ ਕਹਿੰਦੇ ਹੇ ਮਹਾਰਾਜ ਸੇ ਪਾਤਸ਼ਾਹ, ਅਸੀਂ ਜਨਮ ਜਨਮ ਪਾ ਤੁਹਾਡੇ ਚਰਨਾਂ ਦੀ ਸ਼ਰਨ ਤੋਂ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਜਨਮ ਜਨਮ ਵਿੱਚ ਵੀ ਪਾਉਂਦੇ ਰਹੀਏ ਤੁਹਾਡੇ ਚਰਨਾਂ ਦੀ ਸ਼ਰਨ। ਐਸੀ ਬਖਸ਼ਿਸ਼ ਕਰੋ ਜਿਵੇਂ ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਹਰ ਜਨਮ ਪਾ ਕਰਕੇ ਵੀ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਰਹਿਣਾ ਖਰੀਏ। ਹਾਂਜੀ, ਇੱਥੇ ਤੱਕ ਸੀ ਸਵੇਰ ਵਾਲਿਆਂ ਦਾ।
ਵਾਹਿਗੁਰੂ,
ਬਾਕੀਆਂ ਦਾ ਵਾਹਿਗੁਰੂ ਹੋ ਗਿਆ। ਇਸ ਨੂੰ ਪੜ੍ਹ ਲਓ ਫਿਰ ਸਾਰੇ ਸਾਰੇ ਸਵੱਈਆ ਇਕੱਠੇ ਪੜ੍ਹਿਓ ਇਕੱਠੇ। ਆਕਾਰ ਤੇ ਸੁਣੋ ਸੁਣੋ, ਆਕਾਰ ਤੇ ਵਿਸ਼ਰਾਮ ਕਰਕੇ ਨਾ ਜੋਤ ਤੇ ਜਮਕ ਲਾ ਦਿਓ। ਨਿਰੰਕਾਰ ਆਕਾਰ
ਨਿਰੰਕਾਰ ਕਾ
ਜੋਤ
ਜੋਤ
ਜਗ ਮੰਡਲ ਕਰਿਆ
ਜਗ ਮੰਡਲ।
ਹੁਣ ਬੋਲੋ ਸਿਲੈਨ
ਹੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪੁਨਰ ਸ਼ਬਦ ਦੀਪਕ ਦੀਪਾਂ ਹੈ ਸਿੱਖ
ਸੰਗ੍ਰਹਿਓ
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 ਹੋ ਨਹੀਂ ਕਹਿਣਾ
ਹੋ ਗੁਰ
ਤੋ ਵੀ ਨਹੀਂ ਕਹਿਣਾ
ਤੋ
ਹੁਣ ਇਹਨਾਂ ਤੋਂ ਭਾਰਾ ਕਰ ਦੋ
ਤੋ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।